श्री नानक अंगद गुरु अमरदास सुखकंद रामदास अर्जन गुरु बर श्री हर गोबिंद हरि राय हर कृष्ण गुर बर तेग बहादुर चंद दसवें गोबिंद सिंह गुर नमो जोर कर बंद दसवें गोबिंद सिंह गुर नमो जोर कर बंद जिसमें है अमृत ज्ञान है माणक भगत बैराग श्री गुरु ग्रंथ साहिब ओदद
बंदों कर अनुराग
श्री गुर शब्द कमाए जिन जीते पंच विकार तिन संतन को बंदना
सिर चरणन पर तार
सतगुर मम बेरी कटहो निज बेरी पर चार एह बेरी होए पव सफल
बिन बेरी कर पार
एक ओंकार सतगुरु तेह प्रसाद सच होए वाहे गुरु जी की फतेह बिघ्न विनाशन
सोए
एक ओंकार सतगुरु तेह प्रसाद सच होए वाहे गुरु जी की फतेह बिघ्न विनाशन सोए धन धन सच्चे पातशाह गरीब नवाज दीन दुनिया दे मालक चवर छतर तखत दे मालक सतगुरु गरीब नवाज दीन दुनिया दे मालक चवर छतर तखत दे मालक वड्डी उपमा दे मालक समरथ गुरु प्रतख गुरु दीन दयाल कृपाल अंतरजामी पूरन पार ब्रह्म परमेशर वाहेगुरु अकाल पुरख स्वरूप सच्चे पातशाह दासां गरीबां दी सदा ही इज्जत रखण वाले पत रखण वाले दया करन वाले मेहर करन वाले बख्शिशां करन वाले ज्ञान स्वरूप सच्चे पातशाह हाजरा हजूर जहरा जहूर सर्ब कला भरपूर लोक परलोक के रखेक समरथ गुरु प्रतख गुरु धन धन सच्चे पातशाह धन धन सतगुरु श्री गुरु ग्रंथ साहिब जी महाराज
धन धन श्री गुरु ग्रंथ साहिब जी महाराज
बड़े ही प्यार दे नाल सिख संगत सारी ही प्रेम सहित उचारण करो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
हजूर सच्चे पातशाह महाराज जी की पवित्र हाजरी विच बैठ के सतगुरु जी दे सोहणे दर्शन कर रही गुरु की प्यारी सवारी गुरु जी की प्यारी साध संगत जीओ आप जी बड़े प्यार दे नाल रस दे नाल भाई साहब जी दे कोलों सतगुरां दी अमृतमई रब्बी बाणी दा कीर्तन सरवण कर रहे सीगे गुरु घर दे विच जिथे अकाल पुरख वाहिगुरु जी दे नाल सिखां नूं जोड़िया जांदा उत्थे गुरु साहब जी का बड़ा सत्कार है गुरु साहब जी उस अकाल पुरख वाहिगुरु जी का सरगुण स्वरूप हन विखण वाला स्वरूप हन ते जिथे गुरु साहब उस अकाल पुरख का रूप ने उत्थे गुरु घर विच गुरु के सिख जिन्ना मन करके तन करके गुरु की सिखी नूं कमाया उन्हां दा भी बड़ा सत्कार है उन्हां दा भी माण सत्कार है आप जी शब्द सरवण कर रहे सीगे धन गुरु रामदास साहब सच्चे पातशाह जी दी बाणी दा जी महाराज सच्चे पातशाह गरीब नवाज जी बड़े प्यार दे नाल ए शब्द वरत रहे ने आप भी महाराज ने बचन कमाए ने ए नहीं भी वैसे ही बचन महाराज ने कर दिते वैसे ही सच्चे पातशाह जी दा जीवन पढ़ के वेखीए धन सच्चे पातशाह श्री गुरु रामदास साहब जी दे जीवन विच अथाह निम्रता बड़ा प्रेम बड़ा रस बड़ा बैराग ते अथाह निम्रता उत्थे सच्चे पातशाह जी दी अपनी बाणी आप जी सरवण कर रहे सीगे धुर की बाणी जो गुरु रामदास साहब जी दे मुखों आई सच्चे पातशाह महाराज जी दी बाणी गुरसिखा की हर धूड़ देहे हम पापी भीगत पाहे। इस शब्द दे विच इस पंक्ति दे विच महाराज सच्चे पातशाह गरीब नवाज जी ने बड़ी वड्डी कृपा लुको के रखी है जी। ओ कृपा ओ लोग प्राप्त करते ने जिन्ना ते सच्चे पातशाह खुश हो जान दया कर देन जी। आम तौर ते अजकल दा जेड़ा प्रचार है अकाल पुरख दा ते प्रचार कीता जांदा है, गुरु साहब सच्चे पातशाह जी तो भी तोड़िया जा रहा ते कमाई वाले गुरमुखां दी संगत तो भी तोड़िया जा रहा जी। पर गुरु रामदास साहब सच्चे पातशाह सानू समझा रहे ने आप ते महाराज बहुत वड्डे हन, तुसी खुद हिसाब लाओ। महाराज शब्द वरत रहे हम पापी भी गत पाहे, अपने आप नू महाराज की कह रहे ने, भाव सानू सिखिया दे रहे ने। आप ते महाराज बहुत वड्डे हन, तुसी खुद हिसाब लाओ। महाराज शब्द वरत रहे हम पापी भी गत पाहे, अपने आप नू महाराज की कह रहे ने, भाव सानू सिखिया दे रहे ने। संगत जी कमाई वाले गुरसिखां दी संगत करन वालियां नू बहुत कुछ प्राप्त हो जांदा जी, बहुत कुछ प्राप्त हो जांदा। कमाई वालियां दी संगत करनी ते बड़ी वड्डी गल है। मैं अपनी जीवन दे विच एहो जे मनुख बोले वेखे ने जिन्हां ने कमाई वाले पुरशां दा जीवन ही पढ़िया ते उन्हां दा जीवन बदल गया जी। फिर गल बड़े ध्यान नाल सुनियो, दास ने अपने जीवन दे विच उन्हां मनुखां दे दर्शन कीते ने जिन्हां ने कमाई वाले गुरसिखां दा जीवन पढ़िया ते जीवन पढ़ के उन्हां दा जीवन बदल गया जी। बड़ा असर पैंदा है जी। इस करके गुरमुख प्यारे रब दे नाम जपण वाले होण, पेखी ना होण, उन्हां दी संगत बंदे नू तार देंदी तार जी। ते जे नहीं भी संगत होई ते उन्हां महापुरखां दा जीवन पढ़ के वेख्यो, तुहानू जीवन पढ़द्या पढ़द्या बहुत कुछ प्राप्त हो जाएगा जी। कमाई वाले पुरशां दा जीवन पढ़द्या पढ़द्या बड़ी सुमत प्राप्त हुंदी है, ते जिथे सुमत प्राप्त हुंदी है उथे साध संगत जी बंदे दा भगती करन नू भी जी करदा। गज के आखो वाहेगुरु
वाहेगुरु,
परमेश्वर दी भगती करन नू जी करदा है। अंदर जीवन विच रस बनना शुरू हो जांदा जी। ते कुछ ते ऐसियां बारे मैं सुनिया साध संगत जी, जेड़ा बैराग बहुत ज्यादा कमाई करके बंदे नू प्राप्त हुंदा है ना जी, कमाई वाले गुरसिखां दा जीवन पढ़द्या सार ही उन्हां नू बैराग आना शुरू हो जांदा जी। उन्हां दे अंदर बैराग वाली अवस्था बन जांदी है। कोई भी होवे जिहदे अंदर गुरु दे शब्द दी कला वरत रही है, साध संगत ओदी संगत लाभकारी है, भले वाली है। स्वाब जी बड़े प्यार दे नाल महाराज जी दी पवित्र बाणी दा कीर्तन सुन रहे सीगे, गुरसिखां की हर धूड़ देहे हम पापी भी गत पाहे। गत पाउण दा अर्थ बड़ा वड्डा हैगा जी। असी पापी बंदे ओनू भी समाज विच रहण दा तरीका पता लग जांदा ते रब दे घर पहुंचण दा तरीका पता लग जांदा जी। शुभ गति प्राप्त हो जांदी है। स्वाब जी बड़े प्यार दे नाल सच्चे पातशाह महाराज जी दी बाणी दा कीर्तन सुन रहे सीगे, पर नाल महाराज सच्चे पातशाह भी कृपा कर दे भी धुर मस्तक हर प्रभ लिखिया गुर नानक मेल मिलाए। जिन्हां दे धुरों मस्तक ते इह गल लिखी हुंदी ओह बंदगी वालियां दी संगत करदे ने जी। स्वाब जी प्यार दे नाल महाराज जी दी बाणी दा कीर्तन सरवण कर रहे सीगे, ਜੋੜੋ ਸਾਰੀ ਸੰਗਤ ਹੱਥ ਤੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ
ਫੇਰ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਲੜੀਵਾਰ ਕਥਾ ਆਪ ਸਭ ਸੰਗਤ ਪ੍ਰੇਮ ਦੇ ਨਾਲ ਹਰ ਰੋਜ਼ ਹੀ ਸਰਵਣ ਕਰਦੇ ਹੋ ਗੁਰੂ ਘਰ ਦੇ ਵਿੱਚ ਬੜੀਆਂ ਬੜੀਆਂ ਵੱਡੀਆਂ ਵਡਿਆਈਆਂ ਨੇ ਭਾਗਾਂ ਵਾਲਿਆਂ ਨੂੰ ਜਿਨ੍ਹਾਂ ਦੇ ਸ੍ਰੇਸ਼ਠ ਭਾਗ ਹੁੰਦੇ ਨੇ ਉਹਨਾਂ ਨੂੰ ਉਹ ਵੱਡੀਆਂ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ ਨੇ ਜੀ ਦਸਵੇਂ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੈਠੇ ਭੀਮ ਚੰਦ ਗੁਰੂ ਸਾਹਿਬ ਦੇ ਕੋਲੋਂ ਆਗਿਆ ਲੈ ਕੇ ਆਪਣੇ ਨਗਰ ਵਿੱਚ ਚਲੇ ਗਿਆ ਰਸਤੇ ਵਿੱਚ ਜਾਂਦਾ ਮਨ ਵਿੱਚ ਕਪਟ ਸੋਚਦਾ ਹੋਇਆ ਜਾ ਰਿਹਾ ਅਤੇ ਦੂਜੇ ਪਾਸੇ ਤੁਸੀਂ ਸੁਣਿਆ ਜਿਨ੍ਹਾਂ ਦੇ ਅੰਦਰ ਸੁੱਖ ਵਰਤ ਰਿਹਾ ਉਹਨਾਂ ਅੱਗੇ ਵੀ ਸੁੱਖ ਹੀ ਵਰਤਾਉਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਸੁੱਖ ਵਰਤਾ ਰਹੇ ਨੇ ਆਸੇ ਪਾਸੇ ਬੜਾ ਖੁਸ਼ੀਆਂ ਵਾਲਾ ਮਾਹੌਲ ਹੈ ਅਤੇ ਅਨੰਦਪੁਰ ਸਾਹਿਬ ਦੇ ਵਿੱਚ ਸ਼ਸਤਰਾਂ ਦਾ ਅਭਿਆਸ ਗੁਰੂ ਸਾਹਿਬ ਜੀ ਕਰਾਉਂਦੇ ਨੇ ਉਸ ਸ਼ਸਤਰ ਅਭਿਆਸ ਵਿੱਚੋਂ ਤੀਰਾਂ ਦੀ ਗੱਲ ਸਾਧ ਸੰਗਤ ਜੀ ਆਪ ਜੀ ਨੇ ਸ਼ਰਵਣ ਕੀਤੀ ਸੀਗੀ ਬੜਾ ਵੱਡਾ ਮਿੱਟੀ ਦਾ ਢੇਰ ਗੁਰੂ ਸਾਹਿਬ ਲਵਾ ਲੈਂਦੇ ਜੀ ਉਹਦੇ ਵਿੱਚ ਫਿਰ ਤੀਰ ਮਾਰਦੇ ਨੇ ਅਤੇ ਤੀਰ ਮਿੱਟੀ ਦਾ ਢੇਰ ਪਾਰ ਕਰ ਜਾਂਦਾ ਦੂਜਿਆਂ ਨੂੰ ਵੀ ਤੀਰ ਚਲਾਉਣੇ ਸੱਚੇ ਪਾਤਸ਼ਾਹ ਸਿਖਾਉਂਦੇ ਨੇ ਜਿਹਦਾ ਜਿੰਨਾ ਤੀਰ ਮਿੱਟੀ ਦੇ ਢੇਰ ਅੰਦਰ ਜਾਂਦਾ ਉਹਨੂੰ ਓਨਾ ਹੀ ਸੱਚੇ ਪਾਤਸ਼ਾਹ ਇਨਾਮ ਦਿੰਦੇ ਨੇ ਆਸੇ ਪਾਸੇ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਗੱਲ ਪ੍ਰਸਿੱਧ ਹੋ ਗਈ ਵੀ ਦਸਵੇਂ ਪਾਤਸ਼ਾਹ ਜੀ ਦੇ ਵਰਗੇ ਤੀਰ ਨਹੀਂ ਕੋਈ ਚਲਾ ਸਕਦਾ ਜੀ ਮਹਾਰਾਜ ਤੀਰ ਬੜੇ ਵਧੀਆ ਚਲਾਉਂਦੇ ਨੇ ਇਹ ਬੜਾ ਹੀ ਸੁੱਖ ਵਾਲਾ ਪ੍ਰਸੰਗ ਕੱਲ੍ਹ ਆਪ ਜੀ ਨੇ ਸਾਧ ਸੰਗਤ ਦੀ ਸਰਵਣ ਕੀਤਾ ਸੀਗਾ ਹੁਣ ਇਹਦੇ ਤੋਂ ਅੱਗੇ ਜੋ ਕਥਾ ਵਿਚਾਰ ਹੈ ਉਹ ਆਪਾਂ ਨੇ ਸਰਵਣ ਕਰਨੀ ਹੈ ਗੁਰੂ ਘਰ ਦੇ ਵਿੱਚ ਧਨ ਧਾਨ ਪਰਮੇਸ਼ਰ ਦਾ ਨਾਮ ਸਭ ਕੁਝ ਦਿਨੋ ਦਿਨ ਵੱਧ ਰਿਹਾ ਘੋੜੇ ਇੰਨੇ ਵੱਧ ਗਏ ਵੀ ਗੁਰੂ ਸਾਹਿਬ ਨੂੰ ਤਬੇਲੇ ਵੱਡੇ ਕਰਾਉਣੇ ਪਏ ਜੀ ਅਤੇ ਹਾਥੀ ਹੋਰ ਮਹਾਰਾਜ ਦੇ ਕੋਲ ਆਏ ਬਹੁਤ ਸਾਰੀਆਂ ਸਿੱਖ ਸੰਗਤਾਂ ਦੂਰੋਂ ਦੂਰੋਂ ਆ ਕੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਇੱਥੋਂ ਹੁਣ ਅੱਜ ਦਾ ਇਤਿਹਾਸ ਆਰੰਭ ਹੋਣ ਲੱਗਾ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਕਥਾ ਵਿੱਚ ਆਪਣਾ ਚਿੱਤ ਜੋੜੋ ਜੋੜੋ ਦੋਵੇਂ ਹੱਥ ਤੇ ਪ੍ਰੇਮ ਨਾਲ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਫੇਰ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਫੇਰ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ
ਜੀ ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਸ ਪ੍ਰਕਾਰ ਸ੍ਰੀ ਸਤਿਗੁਰੂ ਕਰਤ ਅਨੇਕ ਬਿਲਾਸ
ਇਸ ਤਰੀਕੇ ਦੇ ਨਾਲ ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਵਿੱਚ ਕਈ ਤਰ੍ਹਾਂ ਦੇ ਬਿਲਾਸ ਸੰਗਾਰ ਲਿਆ ਜਾਂਦਾ ਤੇ ਮਹਾਰਾਜ ਕਦੇ ਪ੍ਰਸਾਦੀ ਹਾਥੀ ਉੱਤੇ ਚੜ ਕੇ ਬਾਹਰ ਅੰਦਰ ਜਾਂਦੇ ਹਨ
ਬਨ ਮਹ ਵਿਚਰੈ ਪੁੰਨ ਪੁਰ ਆਵਹ
ਤੇ ਮਹਾਰਾਜ ਕਦੀ ਤੇ ਜੰਗਲ ਵਿੱਚ ਚਲੇ ਜਾ ਕੇ ਵਿਚਰਦੇ ਨੇ ਤੇ ਜੰਗਲ ਵਿੱਚ ਵਿਚਰ ਕੇ ਫਿਰ ਮਹਾਰਾਜ ਅਨੰਦਪੁਰ ਸਾਹਿਬ ਵਿੱਚ ਆ ਜਾਂਦੇ ਸੱਚੇ ਪਾਤਸ਼ਾਹ
ਅਨੇਕ ਅਖੇਰ ਘਾਤ ਕਰ ਲਿਆਵਹ
ਤੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਜਾ ਕੇ ਕਈ ਹਿਰਣਾਂ ਨੂੰ ਮਾਰਦੇ ਨੇ ਹੁਣ ਸੰਗਤ ਜੀ ਅਗਲੀ ਗੱਲ ਬੜੇ ਧਿਆਨ ਨਾਲ ਤੁਸੀਂ ਸੁਣਿਓ ਬੜੇ ਪਿਆਰ ਨਾਲ ਆਪ ਜੀ ਸੁਣਿਓ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਜੰਗਲ ਵਿੱਚ ਦੇ ਸੱਚੇ ਪਾਤਸ਼ਾਹ
ਅਨੇਕ ਅਖੇਰ ਘਾਤ ਕਰ ਲਿਆਵਹ
ਤੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਜਾ ਕੇ ਕਈ ਹਿਰਣਾਂ ਨੂੰ ਮਾਰਦੇ ਨੇ ਹੁਣ ਸੰਗਤ ਜੀ ਅਗਲੀ ਗੱਲ ਬੜੇ ਧਿਆਨ ਨਾਲ ਤੁਸੀਂ ਸੁਣਿਓ ਬੜੇ ਪਿਆਰ ਨਾਲ ਆਪ ਜੀ ਸੁਣਿਓ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਜੰਗਲ ਵਿੱਚ ਕਈ ਜੀਵਾਂ ਨੂੰ ਮਹਾਰਾਜ ਬਾਣ ਮਾਰਦੇ ਨੇ ਮਹਾਰਾਜ ਹਿਰਣਾਂ ਨੂੰ ਬਾਣ ਮਾਰਦੇ ਨੇ ਕਈ ਕੁਝ ਹੁੰਦਾ ਜੀ ਉੱਥੇ ਜੰਗਲ ਵਿੱਚ
ਹਾਂਜੀ ਜਿਨ ਜੀਵਨ ਕੇ ਪੁੰਨ ਪ੍ਰਕਾਸ਼ੇ
ਗੱਜ ਕੇ ਆਖੋ ਵਾਹਿਗੁਰੂ ਆਹ ਹੁੰਦੀ ਸ਼ਰਧਾ ਇਹ ਹੁੰਦਾ ਪਿਆਰ ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ ਸਾਧ ਸੰਗਤ ਜਿਨ੍ਹਾਂ ਜੀਵਾਂ ਦੇ ਪੁੰਨਾਂ ਦਾ ਪ੍ਰਕਾਸ਼ ਹੋ ਜੇ ਕਹਿਣ ਲੱਗੇ ਜਿਨ੍ਹਾਂ ਜੀਵਾਂ ਦਾ ਭਾਵ ਜਾਨਵਰਾਂ ਦਾ ਕੋਈ ਚੰਗਾ ਕਰਮ ਉਹਨਾਂ ਦੇ ਅੱਗੇ ਆ ਜਾਏ ਜੀ। ਚੰਗੇ ਕਰਮ ਤੇ ਜਾਨਵਰਾਂ ਦੇ ਵੀ ਹੋ ਸਕਦੇ ਨੇ ਜੀ। ਹਾਂਜੀ, ਕੋਈ ਪਿਛਲੇ ਜਨਮਾਂ ਦੇ ਕੀਤੇ ਹੋਣਗੇ ਕਰਮ ਚੰਗੇ, ਹੈ ਜਾਨਵਰ ਪਰ ਜਿਨ੍ਹਾਂ ਜਾਨਵਰਾਂ ਦਾ ਕੋਈ ਚੰਗਾ ਕਰਮ ਅੱਗੇ ਆ ਜਾਂਦਾ ਸੀ, ਕੋਈ ਪੁੰਨ ਅੱਗੇ ਆ ਜਾਂਦਾ ਸੀ,
ਸਤਿਗੁਰ ਹਾਥ ਬਣੇ ਤਿੰਨ ਨਾਸ਼ੇ,
ਗੱਜ ਕੇ ਆਖੋ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਲਿਖਦੇ, ਸਾਧ ਸੰਗਤ ਹਰ ਇੱਕ ਜਾਨਵਰ ਨੂੰ ਮਹਾਰਾਜ ਤੀਰ ਨਹੀਂ ਹੀ ਮਾਰਦੇ ਹੁੰਦੇ ਜੀ। ਹਰ ਇੱਕ ਜਾਨਵਰ ਨਾਲ ਐਸਾ ਨਹੀਂ ਸੀ ਹੁੰਦਾ। ਜਿਨ੍ਹਾਂ ਦੇ ਕੋਈ ਚੰਗੇ ਕਰਮ ਅੱਗੇ ਆ ਜਾਂਦੇ ਉਹਨਾਂ ਨੂੰ ਦਸਵੇਂ ਪਾਤਸ਼ਾਹ ਦੇ ਹੱਥੋਂ ਤੀਰ ਵੱਜਦਾ ਹੁੰਦਾ ਸੀਗਾ ਜੀ। ਦਸਵੇਂ ਪਾਤਸ਼ਾਹ ਦੇ ਹੱਥੋਂ ਜੀ, ਸਤਿਗੁਰ ਹਾਥ ਬੰਨੇ ਤਿੰਨ ਨਾਸ਼ੇ, ਮਹਾਰਾਜ ਸੱਚੇ ਪਾਤਸ਼ਾਹ ਆਪ ਆਪਣੇ ਹੱਥਾਂ ਦੇ ਨਾਲ ਫਿਰ ਉਹਨਾਂ ਨੂੰ ਮੁਕਤੀ ਦਿੰਦੇ ਹੁੰਦੇ ਸੀਗੇ ਜੀ, ਉਹਨਾਂ ਜਾਨਵਰਾਂ ਨੂੰ। ਇਹਦਾ ਮਤਲਬ ਗੁਰੂ ਦੇ ਸ਼ਿਕਾਰ ਵਿੱਚ ਤੇ ਆਮ ਪੁਰਸ਼ਾਂ ਦੇ ਸ਼ਿਕਾਰ ਵਿੱਚ ਬੜਾ ਫਰਕ ਹੈਗਾ ਜੀ। ਆਮ ਪੁਰਸ਼ ਸ਼ਿਕਾਰ ਕਰਦੇ ਹੋਣ ਤੇ ਮਾਫ਼ ਕਰਿਓ, ਲੋਕਾਂ ਦੀ ਮੌਤ ਹੁੰਦੀ ਹੈ। ਜਦੋਂ ਗੁਰੂ ਸਾਹਿਬ ਸ਼ਿਕਾਰ ਕਰਦੇ ਨੇ, ਮੌਤ ਨਹੀਂ, ਲੋਕਾਂ ਦਾ ਉਧਾਰ ਹੋ ਜਾਂਦਾ ਜੀ, ਜੀਵਾਂ ਦਾ ਉਧਾਰ ਹੋ ਜਾਂਦਾ ਜੀ। ਇਸ ਕਰਕੇ ਗੁਰੂ ਸਾਹਿਬ ਦੇ ਕੀਤੇ ਹੋਏ ਸ਼ਿਕਾਰ ਵਿੱਚ ਤੇ ਆਮ ਬੰਦਿਆਂ ਦੇ ਕੀਤੇ ਸ਼ਿਕਾਰ ਵਿੱਚ ਬੜਾ ਫਰਕ ਹੁੰਦਾ ਜੀ। ਹਾਂਜੀ,
ਤੇਜ ਤੁਰੰਗਮ ਪਰ ਆਰੋਹੈ,
ਬੜੇ ਤੇਜ ਘੋੜੇ ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਸਵਾਰ ਹੁੰਦੇ ਨੇ।
ਹਾਂਜੀ, ਚਲਤ ਫੰਦਤ ਮ੍ਰਿਗ ਜਿਮ ਸੋਹੈ,
ਤੇ ਮਹਾਰਾਜ ਸੱਚੇ ਪਾਤਸ਼ਾਹ ਬੜੀ ਤੇਜ ਉਸ ਘੋੜੇ ਨੂੰ ਚਲਾਉਂਦੇ ਨੇ ਤੇ ਬਹੁਤ ਸੁੰਦਰ ਆਨੰਦ ਵਾਲਾ ਉਸ ਸਮੇਂ ਮਾਹੌਲ ਬਣ ਜਾਂਦਾ ਜੀ। ਹਾਂਜੀ,
ਤਹਾਂ ਅਨੇਕ ਆਨੰਦ ਮਿਲੇ ਹੈ।
ਇਸ ਤਰੀਕੇ ਦੇ ਨਾਲ ਜੰਗਲ ਵਿੱਚ ਜਾ ਕੇ ਕਈ ਹਾਸ ਰਸ ਵਾਲੇ ਬਚਨ ਕਰਨੇ, ਕਈ ਕੁਝ ਗੁਰੂ ਸਾਹਿਬ ਨੇ ਕਰਨਾ ਤੇ ਮੇਰੇ ਸਤਿਗੁਰਾਂ ਨੇ ਕਈਆਂ ਦਾ ਉਧਾਰ ਕਰਨਾ ਜੀ। ਹਾਂਜੀ,
ਸੁਜਸ ਬਿਲੰਦ ਸਭਨ ਮੈਂ ਪੈ ਹੈ,
ਹਰ ਇੱਕ ਦੇ ਵਿੱਚ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਸ੍ਰੇਸ਼ਠ ਜਸ ਹੁੰਦਾ। ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹਰ ਕੋਈ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਸ੍ਰੇਸ਼ਠ ਜਸ ਕਰਦਾ, ਮਹਾਰਾਜ ਜੀ ਦੀਆਂ ਤਰੀਫਾਂ ਕਰਦਾ ਸੱਚੇ ਪਾਤਸ਼ਾਹ ਜੀ ਦੀਆਂ।
ਹਾਂਜੀ, ਦੇਸ਼ ਵਿਦੇਸ਼ਨ ਸੰਗਤ ਆਵੇ,
ਦੇਸ਼ ਵਿਦੇਸ਼ ਤੋਂ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਕੀ ਸੰਗਤ ਆਉਂਦੀ ਹੈ।
ਹਾਂਜੀ, ਦਰਸ ਹੈ ਮਨੋ ਕਾਮਨਾ ਪਾਵੇ,
ਹਜ਼ੂਰ ਸੱਚੇ ਪਾਤਸ਼ਾਹ ਦੇ ਨਾਲੇ ਦਰਸ਼ਨ ਕਰਦੀ ਹੈ ਸੰਗਤ, ਤੇ ਨਾਲੇ ਸਾਧ ਸੰਗਤ ਜੀ ਉਹ ਆਪਣੀਆਂ ਮਨੋ ਕਾਮਨਾਵਾਂ ਵੀ ਪੂਰੀਆਂ ਕਰਦੀ ਹੈ। ਹੱਥ ਜੋੜੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਰੋ ਦਰਸ਼ਨ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਰੂਪ ਉਹੋ ਹੀ ਨੇ ਸੱਚੇ ਪਾਤਸ਼ਾਹ। ਸਾਧ ਸੰਗਤ ਜੀ, ਪਿਆਰ ਦੀ ਗੱਲ ਹੈ, ਸ਼ਰਧਾ ਦੀ ਗੱਲ ਹੈ, ਤੇ ਸਿੱਖ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਕੇ ਬੜਾ ਹੀ ਸੁੱਖ ਪ੍ਰਾਪਤ ਕਰਦੀਆਂ ਨੇ। ਹਾਂਜੀ,
ਸਿੱਖਣ ਕੋ ਸ਼ੁਭ ਮਤ ਨਿਤ ਦੇਤ,
ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹਰ ਇੱਕ ਨਾਲ ਸ਼ਸਤਰਾਂ ਦੀ ਗੱਲ ਨਹੀਂ ਸੀ ਕਰਦੇ ਹੁੰਦੇ ਜੀ, ਕਿਉਂ? ਗੁਰੂ ਘਰ ਦਾ ਬੜਾ ਵੱਡਾ ਨਿਯਮ ਹੈ ਅਧਿਕਾਰੀ ਵੇਖ ਕੇ ਉਪਦੇਸ਼ ਦੇਣਾ ਜੀ। ਬੰਦਾ ਕਿਹੜਾ ਉਪਦੇਸ਼ ਲੈ ਸਕਦਾ, ਉਹਨੂੰ ਉਹੋ ਜਿਹਾ ਉਪਦੇਸ਼ ਦੇਣਾ ਜੀ। ਹਾਂਜੀ, ਪਹਿਲੇ ਦਿਨ ਜੇ ਬੰਦਾ ਆਇਆ ਹੀ ਹੈ, 5 ਮਿੰਟ ਨਾਮ ਜਪਣ ਵਾਲਾ, ਤਾਂ ਆਪਾਂ ਉਹਨੂੰ 1.5 ਘੰਟਾ ਬਿਠਾ ਰੱਖੀਏ ਤੇ ਦੂਜੇ ਦਿਨ ਨਹੀਂ ਉਹ ਆਏਗਾ ਜੀ। ਉਹਨੂੰ ਉਹੋ ਜਿਹਾ ਹੀ ਉਪਦੇਸ਼ ਦੇਣਾ ਪੈਣਾ ਜੀ। ਮਹਾਰਾਜ ਸੱਚੇ ਪਾਤਸ਼ਾਹ ਆਈ ਹੋਈ ਸੰਗਤ ਨੂੰ ਬੜਾ ਸ਼ੁਭ ਉਪਦੇਸ਼ ਦਿੰਦੇ ਨੇ, ਬੜੀ ਮਤ ਵਾਲਾ ਉਪਦੇਸ਼ ਦਿੰਦੇ ਨੇ। ਉਹ ਉਪਦੇਸ਼ ਸੁਣੋ ਵੀ ਮਹਾਰਾਜ ਆਈ ਹੋਈ ਸੰਗਤ ਨੂੰ ਕਿਹੜਾ ਉਪਦੇਸ਼ ਦਿੰਦੇ ਨੇ। ਹਾਂਜੀ,
ਭਗਤ ਗਿਆਨ ਵੈਰਾਗ ਸਮੇਤ,
ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਸੰਗਤ ਨੂੰ ਜਿਹੜੇ ਬਚਨ ਸੁਣਾਉਂਦੇ ਨੇ, ਉਹਨਾਂ ਬਚਨਾਂ ਵਿੱਚ ਗਿਆਨ ਹੁੰਦਾ ਜੀ, ਉਹਨਾਂ ਬਚਨਾਂ ਦੇ ਵਿੱਚ ਭਗਤੀ ਹੁੰਦੀ ਹੈ, ਉਹਨਾਂ ਬਚਨਾਂ ਵਿੱਚ ਵੈਰਾਗ ਹੁੰਦਾ ਜੀ। ਤਿੰਨ ਗੱਲਾਂ ਧਿਆਨ ਨਾਲ ਸੁਣਿਓ। ਪਹਿਲੀ ਗੱਲ ਕੀ ਜੀ? ਗਿਆਨ ਹੁੰਦਾ ਜੀ। ਦੂਜਾ ਭਗਤੀ ਹੁੰਦੀ ਹੈ, ਤੇ ਤੀਜਾ ਵੈਰਾਗ ਹੁੰਦਾ ਜੀ। ਹਾਂਜੀ, ਜਿਹੜੇ ਭਗਤੀ ਕਰ ਸਕਦੇ ਮਹਾਰਾਜ ਉਹਨਾਂ ਨੂੰ ਭਗਤੀ ਦਾ ਉਪਦੇਸ਼ ਦਿੰਦੇ ਨੇ। ਗਿਆਨ ਸੱਚੇ ਪਾਤਸ਼ਾਹ ਨੇ ਸ਼ੁਭ ਦਿੱਤਾ, ਤੇ ਵੈਰਾਗ ਦੇ ਰਸਤੇ ਤੇ ਤੋਰਿਆ ਭਾਈ, ਜੇ ਸੰਸਾਰ ਵਿੱਚ ਆਪਣੇ ਜੀਵਨ ਦੀ ਬਾਜੀ ਨੂੰ ਪਾਰ ਲਗਾਉਣਾ ਚਾਹੁੰਦੇ ਹੋ ਤੇ ਸੰਸਾਰ ਨੂੰ ਝੂਠਾ ਮੰਨ ਕੇ ਪਰਮੇਸ਼ਰ ਦੇ ਨਾਮ ਨੂੰ ਸੱਚਾ ਕਰਕੇ ਜਾਣਨਾ ਪਏਗਾ ਜੀ। ਵਾਹਿਗੁਰੂ ਜੀ ਦਾ ਨਾਮ ਸੱਚਾ ਗੱਜ ਕੇ ਆਖੋ ਵਾਹਿਗੁਰੂ। ਆ ਜੋ ਜਪਿਆ ਇਹ ਸੱਚਾ ਸਾਧ ਸੰਗਤ, ਇਹ ਸਦਾ ਰਹਿਣ ਵਾਲਾ ਜੀ। ਤੇ ਮਾਫ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਬਾਣੀ ਚ ਕਿਰਪਾ ਕਰਦੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਜਿੰਨਾ ਮਰਜ਼ੀ ਬੰਦੇ ਦਾ ਚਿਹਰਾ ਸੋਹਣਾ ਹੋਵੇ, ਜਿੰਨਾ ਮਰਜ਼ੀ ਸਰੀਰ ਸੋਹਣਾ ਹੋਵੇ, ਇੱਕ ਦਿਨ ਸਰੀਰ ਨੇ ਨਾਸ ਹੋ ਜਾਣਾ ਸਤਸੰਗ ਦੀ। ਕੰਮ ਕੀ ਆਉਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਚੰਗਾ ਮੰਦਾ ਕੀਤਾ ਕੰਮ ਆਏਗਾ ਜੀ, ਭਾਵ ਫਿਰ ਨਾਮ ਜਪਿਆ ਕੰਮ ਆਏਗਾ। ਗੱਜ ਕੇ ਆਖੋ ਵਾਹਿਗੁਰੂ, ਹੋਰ ਗੱਜ ਕੇ ਆਖੋ ਜੀ, ਫਿਰ ਆਖੋ ਜੀ। ਸੰਸਾਰ ਝੂਠਾ ਤੇ ਝੂਠੇ ਸੰਸਾਰ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਸੱਚਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਈ ਹੋਈ ਸੰਗਤ ਨੂੰ ਬੜੇ ਪਿਆਰ ਦੇ ਨਾਲ ਉਪਦੇਸ਼ ਦਿੰਦੇ, ਇਹੋ ਜਿਹਾ ਉਪਦੇਸ਼ ਦਿੰਦੇ ਨੇ, ਵੈਰਾਗ ਸਹਿਤ ਭਗਤੀ ਦਾ ਗਿਆਨ ਮਹਾਰਾਜ ਦਿੰਦੇ ਜੀ। ਵੈਰਾਗ ਵੀ ਧਾਰਨ ਕਰਨਾ, ਪਰਿਵਾਰ ਵੀ ਨਹੀਂ ਛੱਡਣਾ, ਵੈਰਾਗ ਵੀ ਧਾਰਨ ਕਰਨਾ ਤੇ ਵੈਰਾਗ ਧਾਰਨ ਕਰਕੇ ਰੱਬ ਦੀ ਬੰਦਗੀ ਵੀ ਕਰਨੀ ਹੈ ਜੀ, ਨਾਮ ਵੀ ਜਪਣਾ। ਸੱਚੇ ਪਾਤਸ਼ਾਹ ਐਸਾ ਉਪਦੇਸ਼ ਦਿੰਦੇ ਨੇ ਸਾਰਿਆਂ ਨੂੰ।
ਹਾਂਜੀ, ਇਸ ਪ੍ਰਕਾਰ ਨਿਤ ਸਮਾਂ ਬਿਤਾਵੇ,
ਇਸ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਅਨੰਦਪੁਰ ਸਾਹਿਬ ਦੇ ਵਿੱਚ ਸਿੱਖ ਸੰਗਤਾਂ ਦਾ ਸਮਾਂ ਸਫਲਾ ਕਰ ਰਹੇ ਨੇ।
ਹਾਂਜੀ, ਭਾਏ ਤੁਰਨ ਗੁਰ ਰੂਪ ਸੁਹਾਵੇ,
ਤੇ ਹੁਣ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਜੀ ਲਿਖਦੇ, ਭਾਏ ਤਰੁਣ ਗੁਰ ਰੂਪ ਸੁਹਾਵੇ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਹੁਣ ਜਵਾਨ ਹੋਣ ਲੱਗ ਪਏ। ਗੱਜ ਕੇ ਆਖੋ ਵਾਹਿਗੁਰੂ, ਜਦੋਂ ਐ ਸਰੀਰ ਤੇ ਜਵਾਨੀ ਆ ਗਈ, ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਹੋਰ ਸੁਹਾਵਣਾ ਲੱਗਣ ਲੱਗ ਪਿਆ ਜੀ।
ਹਾਂਜੀ, ਕਿਤਕ ਸਮਾਂ ਬਤੀਤਨ ਭਇਓ,
ਤੇ ਭਾਈ ਸੰਤੋਖ ਸਿੰਘ ਜੀ ਲਿਖਦੇ, ਕਿਤਕ ਸਮਾਂ ਬਤੀਤਨ ਭਇਓ, ਮਹਾਰਾਜ ਜਵਾਨ ਹੋ ਗਏ, ਸਿੱਖ ਸੰਗਤਾਂ ਗੁਰੂ ਘਰ ਵਿੱਚ ਆਉਣ ਲੱਗ ਪਈਆਂ, ਖੁਸ਼ੀਆਂ ਦੇ ਸਮੇਂ ਬਣ ਗਏ। ਇਸ ਤਰੀਕੇ ਦੇ ਨਾਲ ਕਾਫੀ ਸਮਾਂ ਬਤੀਤ ਹੋ ਗਿਆ।
ਜਬ ਕੋ ਭੀਮ ਚੰਦ ਮਿਲ ਗਯੋ,
ਪਰ ਜਦੋਂ ਦਾ ਭੀਮ ਚੰਦ ਦਸਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਗਿਆ,
ਮਨ ਮੂਰਖ ਕੇ ਚਿਤਵਨ ਸੋਈ,
ਪਰ ਸਾਧ ਸੰਗਤ ਉਸ ਮੂਰਖ ਦੇ ਮਨ ਤੇ ਦਰਸ਼ਨਾਂ ਦਾ ਤੇ ਪ੍ਰਭਾਵ ਪਿਆ ਨੀ, ਪਰ ਦੂਜੇ ਬੰਨੇ ਦੂਜਾ ਪ੍ਰਭਾਵ ਪਿਆ ਹੋਇਆ ਜੀ ਉਹਦੀ ਮੱਤ ਤੇ ਜੀ। ਉਹ ਸੁਣੋ ਕੀ,
ਹਾਂਜੀ, ਲੈਬੇ ਦੁਰਦ ਪ੍ਰਸਾਦੀ ਜੋਈ,
ਭੀਮ ਚੰਦ ਹਰ ਰੋਜ਼ ਆਪਣੇ ਮਨ ਵਿੱਚ ਇਹ ਸੋਚਦਾ ਰਹਿੰਦਾ ਵੀ ਮੈਂ ਮਹਾਰਾਜ ਦੇ ਕੋਲੋਂ ਹਾਥੀ ਕਿਵੇਂ ਲਵਾਂ ਜੀ, ਪ੍ਰਸਾਦੀ ਹਾਥੀ ਮੇਰੇ ਕੋਲ ਕਿਵੇਂ ਆ ਜੇ, ਉਹ ਇਹ ਗੱਲਾਂ ਸੋਚਦਾ ਰਹਿੰਦਾ ਰੋਜ਼।
ਹਾਂਜੀ, ਅਨੇਕ ਯਤਨ ਕੋ ਚਿਤਵਤ ਰਹੇ,
ਤੇ ਅਨੇਕਾਂ ਹੀ ਯਤਨ ਕਰਦਾ ਭੀਮ ਚੰਦ ਵੀ ਹਾਥੀ ਮੈਨੂੰ ਕਿਸੇ ਪ੍ਰਕਾਰ ਦੇ ਨਾਲ ਗੁਰੂ ਸਾਹਿਬ ਦੇ ਦੇਣ, ਹੁਣ ਗੁਰੂ ਸਾਹਿਬ ਦਾ ਸਾਰਾ ਕੁਝ ਤੇ ਤੂੰ ਲੈ ਹੀ ਨਹੀਂ ਸਕਦਾ, ਪਰ ਉਹ ਨਾ ਜੀ ਇਹ ਗੱਲਾਂ ਸੋਚਣ ਦਿਆ ਵੀ ਮੈਂ ਕਿਹੜੇ ਤਰੀਕੇ ਦੇ ਨਾਲ ਮਹਾਰਾਜ ਦੇ ਹਾਥੀ ਲੈ ਲਵਾਂ ਜੀ।
ਹਾਂਜੀ, ਪ੍ਰਥਮ ਲੜਨ ਕੀ ਬਾਤ ਨਾ ਅੱਛਾ,
ਤੇ ਪਹਿਲਾਂ ਮੈਂ ਲੜਨਾ ਵੀ ਨਹੀਂ ਚਾਹੁੰਦਾ ਗੁਰੂ ਸਾਹਿਬ ਨਾਲ। ਸੰਗਤ ਜੀ, ਜੇ ਹੁਣ ਗੁਰੂ ਸਾਹਿਬ ਦਾ ਸਾਰਾ ਕੁਝ ਤੇ ਤੂੰ ਲੈ ਹੀ ਨਹੀਂ ਸਕਦਾ ਜੀ, ਪਰ ਉਹ ਨਾ ਜੀ ਇਹ ਗੱਲਾਂ ਸੋਚਣ ਦਿਆ ਵੀ ਮੈਂ ਕਿਹੜੇ ਤਰੀਕੇ ਦੇ ਨਾਲ ਮਹਾਰਾਜ ਦੇ ਹਾਥੀ ਲੈ ਲਵਾਂ ਜੀ।
ਹਾਂਜੀ, ਪ੍ਰਥਮ ਲੜਨ ਕੀ ਬਾਤ ਨਾ ਅੱਛਾ,
ਤੇ ਪਹਿਲਾਂ ਮੈਂ ਲੜਨਾ ਵੀ ਨਹੀਂ ਚਾਹੁੰਦਾ ਗੁਰੂ ਸਾਹਿਬ ਨਾਲ। ਸੰਗਤ ਜੀ, ਜੇ ਹਾਥੀ ਦੀ ਥਾਂ ਤੇ ਗੁਰੂ ਸਾਹਿਬ ਦਾ ਹੱਥ ਮੰਗਦਾ ਤੇ ਜ਼ਿਆਦਾ ਭਲਾ ਹੋ ਜਾਣਾ ਹੈਗਾ ਜੀ। ਮਹਾਰਾਜ ਕਿਰਪਾ ਭਰਿਆ ਹੱਥ ਸਿਰ ਤੇ ਰੱਖ ਦੋ। ਹਾਂਜੀ, ਜੇ ਤੇ ਭੀਮ ਚੰਦ ਹਾਥੀ ਦੀ ਥਾਂ ਤੇ ਸਤਿਗੁਰੂ ਦਾ ਕਿਰਪਾ ਭਰਿਆ ਹੱਥ ਮੰਗ ਲੈਂਦਾ ਨਾ ਜੀ ਸਿਰ ਤੇ ਜ਼ਿਆਦਾ ਭਲਾ ਹੋ ਜਾਣਾ ਸੀ, ਪਰ ਮੂਰਖ ਮੰਗ ਹੀ ਹਾਥੀ ਰਿਹਾ ਹੈ ਜੀ। ਸੁਰਤ ਹਾਥੀ ਵਿੱਚ ਫਸ ਗਈ, ਹਾਥੀ ਵੀ ਮੋਟਾ ਤੇਰੀ ਮੱਤ ਵੀ ਮੋਟੀ ਜੀ। ਹਾਂਜੀ, ਇਹ ਹੁਣ ਸੋਚਣ ਦਿਆ ਵੀ ਮੈਂ ਮਹਾਰਾਜ ਕੋਲੋਂ ਕਿਵੇਂ ਲਵਾਂ ਉਹ ਹਾਥੀ।
ਹਾਂਜੀ, ਲੇਹੋ ਕਪਟ ਕਰ ਤਿੰਨ ਮਨ ਬੰਛ,
ਗੱਜ ਕੇ ਆਖੋ ਵਾਹਿਗੁਰੂ। ਇੱਕ ਗੱਲ ਚੇਤਾ ਰੱਖੀਏ, ਜਿਸ ਚੀਜ਼ ਦੀ ਨੀਂਹ ਕਪਟ ਤੇ ਰੱਖੀ ਜਾਵੇ ਉਹ ਚੀਜ਼ ਕਦੀ ਸੁੱਖ ਨਹੀਂ ਚੱਲਦੀ ਜੀ, ਧੋਖੇ ਤੇ ਦਿੱਤੀ ਜਾਏ ਰੱਖੀ ਜਾਏ ਜੀ। ਇਹ ਮਨ ਵਿੱਚ ਪਤਾ ਕੀ ਸੋਚਦਾ ਵੀ ਮੈਂ ਮਹਾਰਾਜ ਕੋਲੋਂ ਛਲ ਕਰਕੇ ਹਾਥੀ ਲੈ ਲਵਾਂ ਜੀ, ਕਪਟ ਕਰਕੇ ਹਾਥੀ ਲੈਣਾ ਚਾਹੁੰਦਾ ਗੁਰੂ ਸਾਹਿਬ ਕੋਲੋਂ।
ਹਾਂਜੀ, ਇੱਕ ਦਿਨ ਬੈਠ ਸਭਾ ਕੇ ਮਾਹੀ।
ਹੁਣ ਉਹ ਦਿਨ ਰਾਤ ਇਹ ਗੱਲ ਸੋਚਣ ਦਿਆ ਵੀ ਹਾਥੀ ਕਿਵੇਂ ਮਿਲੇ ਜੀ। ਇੱਕ ਦਿਨ ਸਭਾ ਦੇ ਵਿੱਚ ਬੈਠਾ ਤੇ ਬੈਠਿਆਂ ਬੈਠਿਆਂ ਉਹਨੇ ਗੱਲ ਚਲਾ ਦਿੱਤੀ ਜੀ। ਹਾਂਜੀ,
ਸ਼ੁਭ ਮਤ ਕਰੇ ਹਕਾਰਨ ਪਾਹੀ।
ਬੜੇ ਬੁੱਧੀਵਾਨ ਜਿਹੜੇ ਇਹਦੇ ਉਹ ਵਜ਼ੀਰ ਸਨ, ਸਾਰੇ ਇਹਨੇ ਕੋਲ ਸੱਦੇ ਤੇ ਕੋਲ ਸੱਦ ਕੇ ਭੀਮ ਚੰਦ ਇਸ ਤਰ੍ਹਾਂ ਕਹਿਣ ਲੱਗਾ ਜੀ।
ਹਾਂਜੀ, ਤਕ ਮੁਸਾਹਿਬ ਅਪਰ ਵਜ਼ੀਰ।
ਹਾਂਜੀ,
ਥਿਰ ਆਏ ਭੂਪਤ ਕੇ ਤੀਰ।
ਹਾਂਜੀ,
ਸਭ ਢਿੱਗ ਭੰਨਿਓ ਮਨੋਰਥ ਆਪਣ।
ਸਾਰਿਆਂ ਦੇ ਵਿੱਚ ਇਹਨੇ ਆਪਣਾ ਮਨੋਰਥ ਦੱਸਤਾ ਜੀ। ਪਹਿਲਾਂ ਤੇ ਸ਼ਰਮ ਦਾ ਮਾਰਾ ਦੱਸਿਆ ਨਾ, ਦੱਸੇ ਨਾ ਜੀ ਕਿਸੇ ਨੂੰ ਵੀ ਮੈਂ ਮਹਾਰਾਜ ਦਾ ਹਾਥੀ ਲੈਣਾ ਚਾਹੁੰਦਾ, ਲੋਕ ਮੈਨੂੰ ਕੀ ਆਖਣਗੇ ਵੀ ਏਡਾ ਵੱਡਾ ਰਾਜਾ ਤੇ ਗੁਰੂ ਜੀ ਦੀ ਚੀਜ਼ ਲੈਣਾ ਚਾਹੁੰਦਾ ਜੀ। ਪਰ ਸੰਗਤ ਜੀ, ਜਿਹੜੀ ਗੱਲ ਬੰਦੇ ਦੇ ਅੰਦਰ ਬੜੀ ਹੁੰਦੀ ਹੈ ਸਮੇਂ ਨਾਲ ਮੂੰਹ ਵਿੱਚ ਆ ਹੀ ਜਾਂਦੀ ਹੈ ਜੀ। ਮਹਾਰਾਜ ਬਾਣੀ ਚ ਕਹਿੰਦੇ ਜੋ ਜੀਏ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਭਾਈ ਸੰਤੋਖ ਸਿੰਘ ਜੀ ਲਿਖਦੇ ਇਹ ਸਭਾ ਵਿੱਚ ਬੈਠਾ ਆਪਣੇ ਵਜ਼ੀਰਾਂ ਨੂੰ ਕਹਿਣ ਹੀ ਲੱਗ ਪਿਆ, ਜਦੋਂ ਦਾ ਆਨੰਦਪੁਰ ਸਾਹਿਬ ਤੋਂ ਆਇਆ ਉਰੋਂ ਦਾ ਹਾਥੀ ਮੇਰੇ ਅੱਗੇ ਘੁੰਮ ਰਿਹਾ। ਕਹਿਣ ਲੱਗਾ ਮੈਨੂੰ ਹਾਥੀ ਚਾਹੀਦਾ ਕਿਸੇ ਤਰੀਕੇ ਦੇ ਨਾਲ। ਹਾਂਜੀ,
ਸਭ ਢਿੱਗ ਭੰਨਿਓ ਮਨੋਰਥ ਆਪਣ।
ਹਾਂਜੀ,
ਜਿਸ ਪ੍ਰਕਾਰ ਚਿਤ ਵਿਤ ਚਿਤ ਪਾਪਨ,
ਜਿਸ ਤਰੀਕੇ ਨਾਲ ਪਾਪੀ ਸੋਚ ਰਿਹਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਤੇ ਸਾਧ ਸੰਗਤ ਪਾਪ ਹੁੰਦਾ ਤੇ ਬੜਾ ਬੁਰਾ ਜੀ, ਪਰ ਪਾਪੀ ਨੂੰ ਪਾਪ ਲੱਗਦਾ ਹੀ ਨਹੀਂ ਵੀ ਇਹ ਪਾਪ ਹੋ ਰਿਹਾ ਹੈ ਜੀ। ਪਾਪ ਬੁਰਾ, ਪਾਪੀ ਕੋ ਪਿਆਰਾ। ਜਿਸ ਤਰੀਕੇ ਦੇ ਨਾਲ ਇਹ ਪਾਪੀ ਨੇ ਸੋਚਿਆ ਉਹ ਤਰੀਕਾ ਦੱਸ ਦਿੱਤਾ ਵੀ ਮੈਨੂੰ ਨਹੀਂ ਪਤਾ ਕਿਸੇ ਤਰੀਕੇ ਦੇ ਨਾਲ ਮੈਨੂੰ ਹਾਥੀ ਲੈ ਕੇ ਦੋ ਮਹਾਰਾਜ ਕੋਲੋਂ। ਹਾਂਜੀ,
ਮੈਂ ਚਾਹਤ ਗੁਰ ਤੇ ਗਜ ਲੀਨੋ,
ਮੈਂ ਗੁਰੂ ਸਾਹਿਬ ਦੇ ਕੋਲੋਂ ਹਾਥੀ ਲੈਣਾ ਚਾਹੁੰਦਾ, ਉਹ ਹਾਥੀ ਮੇਰੇ ਕੋਲ ਹੋਣਾ ਚਾਹੀਦਾ। ਕਹਿਣ ਲੱਗਾ ਹਾਂਜੀ,
ਅਚਰਜ ਮਹਾ ਬਿਲੋਕਨ ਕੀਨੋ,
ਤੇ ਬੜਾ ਅਚਰਜ ਹਾਥੀ ਹੈ, ਮੈਂ ਵੇਖ ਕੇ ਆਇਆ ਮੈਨੂੰ ਹਾਥੀ ਚਾਹੀਦਾ। ਸੰਗਤ ਜੀ, ਆਪਾਂ ਹਾਥੀ ਦੀ ਕਥਾ ਸੁਣੀ ਜਾਂਦੇ ਹਾਂ, ਪਰ ਨਾਲ ਦੀ ਨਾਲ ਦਸਵੇਂ ਪਾਤਸ਼ਾਹ ਨੂੰ ਕਰੋ ਬੇਨਤੀ, ਸੱਚੇ ਪਾਤਸ਼ਾਹ ਸਾਡੇ ਸਿਰ ਤੇ ਆਪਣਾ ਕਿਰਪਾ ਭਰਿਆ ਹੱਥ ਰੱਖ ਦਿਓ ਮਹਾਰਾਜ, ਸਾਨੂੰ ਹਾਥੀ ਨਹੀਂ ਚਾਹੀਦੇ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਕੀ ਚਾਹੀਦਾ ਜੀ? ਕਿਰਪਾ ਭਰਿਆ ਹੱਥ ਚਾਹੀਦਾ ਜੀ। ਗੁਰਮੁਖੋ, ਜਿਹਦੇ ਸਿਰ ਤੇ ਗੁਰੂ ਦਾ ਕਿਰਪਾ ਭਰਿਆ ਹੱਥ ਆ ਗਿਆ ਉੱਥੇ ਹਾਥੀ ਪਿੱਛੇ ਰਹਿ ਗਿਆ ਜੀ। ਉੱਥੇ ਤੇ ਕਈ ਹਾਥੀ ਆਸੇ ਪਾਸੇ ਤੁਰੇ ਫਿਰਦੇ ਜੀ। ਹਾਂਜੀ, ਗੁਰੂ ਦੀ ਮਿਹਰ ਵੱਡੀ ਹੈ, ਗੁਰੂ ਸਾਹਿਬ ਕੋਲੋਂ ਗੁਰੂ ਜੀ ਦੀ ਮਿਹਰ ਮੰਗਣੀ ਚਾਹੀਦੀ ਹੈ। ਇਹ ਤਾਂ ਮੂਰਖ ਬੰਦਾ ਜੀ, ਇਹ ਆਪਣੇ ਬੰਦਿਆਂ ਨੂੰ ਕਹਿਣ ਲੱਗਾ ਬੜਾ ਵਧੀਆ ਹਾਥੀ ਮੈਨੂੰ ਲੈ ਕੇ ਦਿਓ ਕਿਸੇ ਤਰੀਕੇ ਨਾਲ। ਹਾਂਜੀ,
ਕਿਸ ਤੇ ਅੱਗੇ ਸੁਣਿਓ ਨਾ ਐਸੇ,
ਕਿਉਂ ਅੱਜ ਤੋਂ ਪਹਿਲਾਂ ਇਹੋ ਜਿਹਾ ਹਾਥੀ ਮੈਂ ਕਦੀ ਕੰਨਾਂ ਤੋਂ ਨਹੀਂ ਸੁਣਿਆ ਵੀ ਇਹੋ ਜਿਹਾ ਵੀ ਹਾਥੀ ਹੁੰਦਾ ਕੋਈ। ਹਾਂਜੀ,
ਵੇਖਣ ਬਿਲੋਚਨ ਤੋ ਹੋਏ ਕੈਸੇ,
ਵੇਖਣ ਦੀ ਤੇ ਗੱਲ ਹੀ ਦੂਰ ਦੀ ਹੈ, ਮੈਂ ਤੇ ਕਦੀ ਸੁਣਿਆ ਨਹੀਂ ਇਹੋ ਜਿਹਾ ਹਾਥੀ। ਹਾਂਜੀ,
ਲਾਇਕ ਪਾਤਸ਼ਾਹਨ ਕੇ ਪਾਸੀ,
ਤੇ ਉਹ ਜਿਹੜਾ ਹਾਥੀ ਹੈ ਨਾ ਉਹ ਗੁਰੂ ਸਾਹਿਬ ਕੋ ਨਹੀਂ ਸੋਭਦਾ, ਉਹ ਬਾਦਸ਼ਾਹਾਂ ਕੋਲ ਚੰਗਾ ਲੱਗਦਾ। ਗੱਜ ਕੇ ਆਖੋ ਵਾਹਿਗੁਰੂ। ਉਹ ਤੇ ਬਾਦਸ਼ਾਹਾਂ ਕੋ ਚੰਗਾ ਲੱਗਦਾ, ਇਹਨੇ ਦੁਸ਼ਟ ਨੇ ਆਪ ਤੇ ਮਰਨਾ ਤੇ ਹਾਥੀ ਦਾ ਵੀ ਪੱਠਾ ਬਿਠਾਊ। ਗੱਜ ਕੇ ਜੀ, ਤੇ ਗੁਰੂ ਸਾਹਿਬ ਕੀ ਹੈ, ਆਪ ਮੁਕਤ ਮੁਕਤ ਕਰੇ ਸੰਸਾਰ। ਹਾਂਜੀ,
ਪਰਚਤ ਚਿਤ ਜਿਸ ਪਿਖਤ ਹੁਲਾਸੀ,
ਤੇ ਇਹ ਕਹਿਣ ਲੱਗਾ ਵੀ ਮੈਂ ਵੇਖ ਕੇ ਮੇਰਾ ਮਨ ਪਰਚਿਆ ਕਰੇਗਾ। ਹਾਂਜੀ, ਇੱਕ ਗੱਲ ਚੇਤਾ ਰੱਖੋ, ਜਦੋਂ ਬੰਦਾ ਰੱਬ ਦੀ ਰੀਸ ਕਰਨ ਲੱਗ ਪਏ ਫਸਦਾ ਉਦੋਂ ਹੀ ਜੇ ਕੋਈ ਬਾਪ ਉਹਦਾ ਪੁੱਤ ਜਿੰਨਾ ਮਰਜ਼ੀ ਸਾਧ ਸੰਗਤ ਦੀ ਮਾੜਾ ਹੋਵੇ, ਬਾਪ ਫਿਰ ਵੀ ਉਹਦੀ ਇੱਜ਼ਤ ਰੱਖਦਾ ਜੀ, ਬਾਪ ਉਹਦੀਆਂ ਗਲਤੀਆਂ ਲੁਕਾ ਕੇ ਰੱਖਦਾ। ਪਰ ਸਾਧ ਸੰਗਤ, ਉਹੋ ਹੀ ਪੁੱਤ ਜਦੋਂ ਪਿਓ ਦੀ ਦਾੜੀ ਫੜਨ ਲੱਗੇ ਨਾ, ਤੇ ਪਿਓ ਫਿਰ ਪੰਚਾਇਤ ਇਕੱਠੀ ਕਰਦਾ ਜੀ, ਜਿੰਨੀਆਂ ਗੱਲਾਂ ਲੁਕਾ ਕੇ ਰੱਖੀਆਂ ਹੁੰਦੀਆਂ ਨਾ ਬਾਪ ਨੇ, ਓਨੀਆਂ ਹੀ ਗੱਲਾਂ ਫਿਰ ਉਹ ਪ੍ਰਗਟ ਕਰ ਦਿੰਦਾ ਜੀ ਸੰਸਾਰ ਵਿੱਚ, ਵੀ ਮੇਰੇ ਨਾਲ ਇਹ ਵੀ ਕਰਦਾ ਚੇ, ਮੇਰੇ ਨਾਲ ਇਹ ਵੀ ਕਰਦਾ ਚੇ, ਤੇ ਮੇਰੇ ਜਿੰਦਿਆਂ ਜੀ ਮੈਨੂੰ ਮਾਰ ਕੇ ਮਾਲਕ ਬਣਨਾ ਚਾਹੁੰਦਾ ਏ ਜੀ। ਹਾਂਜੀ, ਇਹਦੇ ਤੋਂ ਭਾਵ ਲੈਣਾ ਜੀ, ਮਹਾਰਾਜ ਮਿਹਰ ਕਰਨ ਆਪ ਜਿੰਨੇ ਬੈਠੇ ਦੂਰ ਦੂਰ ਤੱਕ ਗੁਰੂ ਕੀ ਸੰਗਤ ਕਥਾ ਸੁਣ ਰਹੀ ਹੈ, ਵੱਡੀ ਤੋਂ ਵੱਡੀਆਂ ਮਹਾਰਾਜ ਖੁਸ਼ੀਆਂ ਦੇਣ, ਪਦਵੀਆਂ ਦੇਣ, ਪਰ ਕਦੀ ਰੱਬ ਨਹੀਂ ਬਣ ਕੇ ਬੈਠਣਾ ਜੀ, ਰੱਬ ਦੀ ਰੀਸ ਨਹੀਂ ਕਰਨੀ, ਗੁਰੂ ਸਾਹਿਬ ਦੀ ਰੀਸ ਨਹੀਂ ਕਰਨੀ। ਕੱਲ ਤੱਕ ਲੋਕ ਜਿਹਨੂੰ ਪੂਜਦੇ ਸੀਗੇ, ਹੁਣ ਵੇਖੋ ਕਿੱਥੇ ਬੈਠਾ ਜੀ ਉਹ ਜੀ। ਫਰਕ ਕੀ ਜੀ, ਉਹ ਰੀਸ ਹੋ ਗਈ ਜੀ, ਆਪਣੇ ਆਪ ਨੂੰ ਹੀ ਬੰਦਾ ਰੱਬ ਸਮਝ ਬੈਠਦਾ, ਗੁਰੂ ਸਮਝ ਬੈਠਦਾ, ਫਿਰ ਉੱਥੋਂ ਕੰਮ ਵਿਗੜ ਜਾਂਦਾ। ਉਹ ਤਾਂ ਬੰਦੇ 'ਚ ਜਿੰਨੇ ਮਰਜ਼ੀ ਗੁਨਾਹ ਹੋਣ, ਮਹਾਰਾਜ ਪਰਦਾ ਪਾ ਦਿੰਦੇ ਜੀ, ਪਰਦਾ ਪਾ ਦਿੰਦੇ, ਪਰ ਰੀਸ ਬਰਦਾਸ਼ਤ ਨਹੀਂ ਹੈਗੀ ਜੀ। ਹੁਣ ਧਿਆਨ ਨਾਲ ਸੁਣਿਓ, ਇਹ ਤੇ ਮਹਾਰਾਜ ਦੀਆਂ ਰੀਸਾਂ ਕਰਨ ਲੱਗ ਪਿਆ, ਕਹਿਣ ਲੱਗਾ ਹਾਥੀ ਮੈਨੂੰ ਚੌਰ ਕਰਿਆ ਕਰੇ, ਹਾਥੀ ਮੇਰਾ ਜੋੜਾ ਚਾੜਿਆ ਕਰੇ, ਹਾਥੀ ਮੇਰੇ ਪੈਰ ਧਵਾਇਆ ਕਰੇ। ਇਹੋ ਜਿਹੀਆਂ ਗੱਲਾਂ ਭੀਮ ਚੰਦ ਆਪਣੇ ਮਨ ਚ ਸੋਚਦਾ, ਦੁਸ਼ਟਾ ਤੂੰ ਕਿੱਥੇ ਤੇ ਮੇਰੇ ਸਤਿਗੁਰੂ ਕਿੱਥੇ ਜੀ। ਹਾਂਜੀ, ਪਰ ਭੀਮ ਚੰਦ ਇਹੋ ਜਿਹੀਆਂ ਗੱਲਾਂ ਸੋਚ ਰਿਹਾ। ਹਾਂਜੀ,
ਕਹਿ ਹਮ ਤੇ ਮਹਿ ਪਾਲਕ ਭਾਰੇ,
ਜਾਂ ਤੇ ਹਾਥੀ ਮੇਰੇ ਕੋਲ ਹੋਣਾ ਚਾਹੀਦਾ, ਜਾਂ ਮੇਰੇ ਤੋਂ ਵੀ ਕੋਈ ਵੱਡਾ ਰਾਜਾ ਹੋਵੇ ਤੇ ਉਹਦੇ ਕੋਲੇ ਹਾਥੀ ਹੋਣਾ ਚਾਹੀਦਾ, ਗੁਰੂ ਸਾਹਿਬ ਕੋ ਨਹੀਂ ਹੋਣਾ ਚਾਹੀਦਾ। ਹਾਂਜੀ,
ਸ਼ੋਭਤ ਦੀਰਗ ਥਿਰ ਹੋਵੇ ਦਵਾਰੇ,
ਸਾਡੇ ਦਰਵਾਜੇ ਤੇ ਵਸਤੂਆਂ ਚਾਹੀਦੀਆਂ ਜਿਹੜੀਆਂ ਗੁਰੂ ਸਾਹਿਬ ਦੇ ਦਰਵਾਜੇ ਤੇ ਹਨ। ਹਾਂਜੀ,
ਜਿਉ ਕਿਉ ਕਰ ਲੀਨੋ ਬਨ ਆਵੇ,
ਤੇ ਆਪਣੇ ਸਿਪਾਹੀਆਂ ਨੂੰ ਇਹ ਬਾਰ ਬਾਰ ਕਹਿ ਰਿਹਾ, ਭਾਈ ਵਜ਼ੀਰਾਂ ਨੂੰ ਕਹਿੰਦਾ, ਜਿਵੇਂ ਕਿਵੇਂ ਹੋਵੇ ਮੈਨੂੰ ਉਥੋਂ ਹਾਥੀ ਲਿਆ ਕੇ ਦਿਓ। ਕਹਿਣ ਲੱਗਾ, ਹਾਂਜੀ,
ਕਰੈ ਕਪਟ ਕਾਰਜ ਸਰ ਜਾਵੇ,
ਗੱਜ ਕੇ ਆਖੋ ਵਾਹਿਗੁਰੂ। ਫਿਰ ਮੈਂ ਦਾਸ ਬੇਨਤੀ ਕਰਨ ਲੱਗਾ, ਸਾਧ ਸੰਗਤ ਆਪਣੀ ਜ਼ਿੰਦਗੀ 'ਚ ਬੜਾ ਕੁਝ ਵਰਤਦਾ ਰਹਿੰਦਾ ਜੀ, ਕੋਈ ਪਦਵੀ ਲੈਣੀ ਹੈ ਤੇ ਪਦਵੀ ਲੈਣ ਲਈ ਕੀਤਾ ਗਿਆ ਹੋਵੇ ਕਪਟ ਕਦੀ ਸੁੱਖ ਨਹੀਂ ਨਿਕਲੇਗਾ ਜੀ। ਕੋਈ ਵਸਤੂ ਲੈਣੀ, ਵਸਤੂ ਲੈਣ ਲੱਗਿਆਂ ਛਲ ਕੀਤਾ ਗਿਆ ਹੋਵੇ, ਧੋਖਾ ਕੀਤਾ ਗਿਆ ਹੋਵੇ, ਕਦੀ ਕਪਟ ਨਹੀਂ ਨਿਕਲੇਗਾ। ਜੋ ਵਾਹਿਗੁਰੂ ਸੁੱਤੇ ਸਿੱਧ ਦੇ ਦੇ ਉਹਦੇ ਵਿੱਚ ਹੀ ਆਨੰਦ ਹੈ ਜੀ, ਉਹਦੇ ਵਿੱਚ ਆਨੰਦ ਹੈ, ਉਹਦੇ ਵਿੱਚ ਸੁੱਖ ਹੈ, ਉਹਦੇ ਵਿੱਚ ਰਸ ਹੈ ਜੀ। ਭਾਈ ਸਾਹਿਬ, ਭਾਈ ਸੰਤੋਖ ਸਿੰਘ ਜੀ ਲਿਖਦੇ, ਇਹ ਕਹਿੰਦਾ ਭਾਵੇਂ ਧੋਖਾ ਹੀ ਕਰਨਾ ਪਏ ਪਰ ਹਾਥੀ ਲਿਆ ਕੇ ਦਿਓ ਹਾਥੀ। ਤੇ ਆ ਬਾਰ ਬਾਰ ਹਾਥੀ ਤੋਂ ਮੈਂ, ਮੇਰਾ ਜੀ ਕਰਦਾ ਵੀ ਬਾਰ ਬਾਰ ਗੁਰੂ ਸਾਹਿਬ ਕੋਲੋਂ ਕਿਰਪਾ ਦਾ ਹਾਥੀ ਮੰਗੀਏ ਮਹਾਰਾਜ ਕੋਲੋਂ ਜੀ। ਮਹਾਰਾਜ ਸਾਡੇ ਸਿਰ ਤੇ ਮਿਹਰਾਂ ਭਰਿਆ, ਕਿਰਪਾ ਭਰਿਆ ਹੱਥ ਰੱਖ ਦਿਓ ਜੀ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਹਾਂਜੀ,
ਹੋਏ ਸਰਲ ਜੇ ਜਾਚੈ ਗੁਰ ਤੇ,
ਕਿਉਂ ਜੇ ਸਿੱਧਾ ਸਿੱਧਾ ਮਹਾਰਾਜ ਕੋਲੋਂ ਹਾਥੀ ਮੰਗ ਲਿਆ। ਹਾਂਜੀ,
ਨਹਿ ਦੇ ਸਕੈ ਪ੍ਰੇਮ ਬਹੁ ਉਰਤੇ,
ਤੇ ਮੈਨੂੰ ਪਤਾ ਵੀ ਮਹਾਰਾਜ ਦਾ ਹਾਥੀ ਨਾਲ ਪਿਆਰ ਬੜਾ, ਤੇ ਮਹਾਰਾਜ ਨੇ ਕੋਲ ਆ ਜੇ ਤੇ ਪਰਤ ਕੇ ਹਾਥੀ ਵਾਪਸ ਵੀ ਜਾਵੇ ਨਾ ਮਹਾਰਾਜ। ਕੋਈ ਇਹੋ ਜਿਹੀ ਤਰਕੀਬ ਸੋਚੋ, ਜਦੋਂ ਪੰਜ ਸੱਤ ਮੂਰਖ ਛਲੀ ਕਪਟੀ ਇਕੱਠੇ ਹੋਣਗੇ, ਕੁਝ ਨਾ ਕੁਝ ਤੇ ਬਣਾਉਣਗੇ ਨਾ ਜੀ ਉਹ ਜੀ। ਪੰਜ ਸੱਤ ਭਗਤ ਇਕੱਠੇ ਹੋ ਜਾਣ ਤੇ ਜ਼ਬਰਦਸਤੀ ਥਾਂ ਦਾ ਭਲਾ ਕਰ ਦਿੰਦੇ ਜਿੱਥੇ ਬਹਿ ਜਾਂਦੇ ਜੀ, ਤੇ ਪੰਜ ਸੱਤ ਮੂਰਖ ਇਕੱਠੇ ਹੋ ਜਾਣ ਨਾ ਤੇ ਇੱਕ ਅੱਧਾ ਮੂਰਖ ਬਣਾ ਕੇ ਹੀ ਆਉਂਦੇ ਜੀ ਉਹ ਜੀ। ਹਾਂਜੀ, ਮਹਾਰਾਜ ਇਹਨਾਂ ਦੀ ਸੰਗਤ ਤੋਂ ਬਚਾਈ ਰੱਖਣ ਜੀ। ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ, ਕਹਿਣ ਲੱਗਾ ਕਿਸੇ ਵੀ ਤਰੀਕੇ ਨਾਲ, ਕੋਈ ਇਹੋ ਜਿਹਾ ਤਰੀਕਾ ਸੋਚੋ ਛਲ, ਤੇ ਪੰਜ ਸੱਤ ਮੂਰਖ ਇਕੱਠੇ ਹੋ ਜਾਣ ਨਾ ਤੇ ਇੱਕ ਅੱਧਾ ਮੂਰਖ ਬਣਾ ਕੇ ਹੀ ਆਉਂਦੇ ਜੀ ਉਹ ਜੀ। ਹਾਂਜੀ, ਮਹਾਰਾਜ ਇਹਨਾਂ ਦੀ ਸੰਗਤ ਤੋਂ ਬਚਾਈ ਰੱਖਣ ਜੀ। ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖਦੇ, ਕਹਿਣ ਲੱਗਾ ਕਿਸੇ ਵੀ ਤਰੀਕੇ ਨਾਲ, ਕੋਈ ਇਹੋ ਜਿਹਾ ਤਰੀਕਾ ਸੋਚੋ ਛਲ ਸੋਚੋ ਕਪਟ ਸੋਚੋ, ਜਿਹਦੇ ਨਾਲ ਹਾਥੀ ਸਾਡੇ ਕੋਲ ਆ ਜੇ।
ਹਾਂਜੀ, ਭੀਮ ਚੰਦ ਕੋ ਸੁਣ ਕਰ ਆਛੈ,
ਤੇ ਭੀਮ ਚੰਦ ਦੀ ਮਰਜ਼ੀ ਸੁਣ ਕੇ ਹਾਂਜੀ
ਕਰ ਵਿਚਾਰ, ਪੁੰਨ ਬਚਨ ਪ੍ਰਕਾਸ਼ੈ।
ਤੇ ਉਹੋ ਜਿਹੇ ਮੂਰਖ ਮਤ ਵਾਲੇ ਮੰਤਰੀ ਉਹ ਭੀਮ ਚੰਦ ਨੂੰ ਇਹ ਗੱਲ ਕਹਿਣ ਲੱਗੇ,
ਇਹ ਤੋਂ ਨਹੀਂ ਕਠਨ ਕਸ਼ ਬਾਤ,
ਗੱਜ ਕੇ ਆਖੋ ਵਾਹਿਗੁਰੂ। ਉਹ ਮੂਰਖ ਕਹਿੰਦੇ ਵੀ ਮਹਾਰਾਜ ਦਾ ਹਾਥੀ ਮਹਾਰਾਜ ਕੋਲ ਰਹਿਣ ਦੇ, ਤੈਨੂੰ ਹੋਰ ਲੱਭ ਦਿੰਦੇ ਆ। ਪਰ ਉਹ ਵੀ ਅੱਗੋਂ ਉਹ ਮੂਰਖ ਅੰਨ ਜੂ ਉਹਦਾ ਖਾਂਦੇ ਤੇ ਮਨ ਤੇ ਉਹੋ ਜਿਹਾ ਬਣਨਾ ਹੀ ਹੈ ਜੀ। ਕਹਿਣ ਲੱਗੇ ਇਹਦੇ ਵਿੱਚ ਕੀ ਗੱਲ ਹੈ? ਕਹਿਣ ਲੱਗੇ ਹਾਥੀ ਲਿਆਉਣਾ ਇਹ ਤੇ ਬਹੁਤੀ ਵੱਡੀ ਗੱਲ ਨੀ ਹੈਗੀ। ਹਾਂਜੀ,
ਗੱਜ ਲੈਬੇ ਕੀ ਪ੍ਰਾਪਤ ਘਾਤ,
ਤੇ ਆਪਾਂ ਹੁਣੇ ਹਾਥੀ ਲੈਣ ਦਾ ਕੋਈ ਦਾਅ ਬਣਾ ਲੈਨੇ ਆ। ਹਾਂਜੀ,
ਜੋ ਰਾਵਰ ਕੋ ਨੰਦਨ ਟੀਕਾ,
ਤੇ ਹਾਂਜੀ
ਤਿਸ ਉਮੈਦ ਹੈ ਆਵਨ ਟੀਕਾ।
ਕਹਿਣ ਲੱਗੇ ਇਹਦੇ ਚ ਕੀ ਹੈ? ਭੀਮ ਚੰਦ ਜੀ, ਤੁਹਾਡਾ ਵੱਡਾ ਪੁੱਤ ਥੋੜੇ ਦਿਨਾਂ ਨੂੰ ਉਹਨੂੰ ਸ਼ਗਨ ਲੱਗਣ ਵਾਲਾ। ਕਹਿਣ ਲੱਗੇ ਹਾਂਜੀ,
ਫਤਿਹ ਸ਼ਾਹ ਭੇਜਿਓ ਅਬ ਚਾਹਤ,
ਕਿਉਂ ਫਤਿਹ ਸ਼ਾਹ ਉਧਰੋਂ ਸ਼ਗਨ ਘੱਲਣਾ ਚਾਹੁੰਦਾ। ਹਾਂਜੀ,
ਸੁਤਾ ਵਿਆਹ ਕੋ ਕਰਨ ਉਮਾਹਤ,
ਫਤਿਹ ਸ਼ਾਹ ਦੂਜਾ ਰਾਜਾ ਜੀ, ਦੂਜੇ ਰਾਜੇ ਦਾ ਨਾਮ ਹੈ, ਉਹ ਕਹਿੰਦਾ ਹੈ ਵੀ ਫਤਿਹ ਸ਼ਾਹ ਜਿਹੜਾ ਉਹ ਆਪਣੀ ਧੀ ਦਾ ਵਿਆਹ ਛੇਤੀ ਕਰਨਾ ਚਾਹੁੰਦਾ, ਤੁਹਾਡੇ ਪੁੱਤਰ ਨਾਲ ਉਹਦਾ ਰਿਸ਼ਤਾ ਹੋਇਆ, ਥੋੜੇ ਚਿਰ ਨੂੰ ਸ਼ਗਨ ਆ ਜਾਣਾ ਉਹਦਾ। ਹਾਂਜੀ,
ਹਿਤ ਬਰਾਤ ਮੈਂ ਲੇਕਰ ਜਾਣੇ,
ਹਾਂਜੀ
ਇਮ ਜਾਚੇ ਤੇ ਨਹਿ ਗੁਰਮਾਨੇ,
ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਗੱਲ ਬੜੇ ਧਿਆਨ ਨਾਲ ਸੁਣਿਓ, ਉਹ ਵਜ਼ੀਰ ਪਤਾ ਕੀ ਕਹਿੰਦੇ? ਆਪਾਂ ਮਹਾਰਾਜ ਕੋਲੋਂ ਹਾਥੀ ਮੰਗਾਈਏ ਵੀ ਮਹਾਰਾਜ ਅਸੀਂ ਬਰਾਤ ਵਿੱਚ ਹਾਥੀ ਲੈ ਕੇ ਜਾਣਾ। ਗੱਜ ਕੇ ਆਖੋ
ਵਾਹਿਗੁਰੂ।
ਹਾਥੀ ਮੰਗ ਰਹੇ ਨੇ ਮੂਰਖ ਜੇ ਜਾ ਕੇ ਇਹ ਕਹਿ ਦਿੰਦੇ ਵੀ ਮਹਾਰਾਜ ਸਾਡੀ ਬਰਾਤ ਚ ਆਓ ਤੇ ਹਾਥੀ ਤੇ ਤਾਂ ਵੀ ਆ ਜਾਣਾ ਸੀਗਾ ਜੀ, ਹਾਥੀ ਦੇ ਨਾਲ ਵੀ ਆ ਜਾਣਾ ਸੀ, ਮਹਾਰਾਜ ਲੈ ਆਉਣਾ ਸੀ ਗੁਰੂ ਸਾਹਿਬ ਨੇ। ਹਾਂਜੀ, ਪਰ ਉਹਨਾਂ ਹਾਥੀ ਮੰਗਿਆ, ਉਹਨਾਂ ਗੁਰੂ ਨੂੰ ਨਹੀਂ ਮੰਗਿਆ ਜੀ। ਕਹਿਣ ਲੱਗੇ ਇਹਦੇ ਚ ਕੀ ਹੈ? ਆਪਾਂ ਆਖਾਂਗੇ ਵੀ ਮਹਾਰਾਜ ਸ਼ਗਨ ਵਿੱਚ ਉਹ ਬਰਾਤ ਵਿੱਚ ਹਾਥੀ ਲੈ ਕੇ ਜਾਣਾ ਸੀ ਜੀ। ਹਾਂਜੀ,
ਜਾਣੇ ਬਹੁਤ ਦਿਵਸ ਮੈਂ ਇਹ,
ਹਾਂਜੀ
ਕਰੇ ਫਰੇਬ ਸੋ ਕੰਚਰ ਦੇ,
ਹੋ ਸਕਦਾ ਫਿਰ ਮਹਾਰਾਜ ਸਾਨੂੰ ਨਾ ਕਰਨ ਵੀ ਬੜੇ ਚਿਰ ਲੱਗ ਜਾਣਾ ਬਰਾਤ ਨੂੰ ਆਉਂਦਿਆਂ ਜਾਂਦਿਆਂ, ਫਿਰ ਸਾਡੇ ਕੋ ਆਉਂਦਿਆਂ ਹਾਥੀ, ਤੇ ਹੋ ਸਕਦਾ ਫਿਰ ਮਹਾਰਾਜ ਨਾ ਕਰ ਦੇਣ। ਹਾਂਜੀ,
ਜਾਂ ਤੇ ਇਸ ਪ੍ਰਕਾਰ ਨਰ ਜਾਏ,
ਪਰ ਇੱਕ ਵਾਰੀ ਜਾਈਏ ਤੇ ਸਹੀ, ਆਪਾਂ ਬੰਦੇ ਭੇਜ ਗਏ ਹਾਥੀ ਮੰਗੀਏ ਗੁਰੂ ਸਾਹਿਬ ਕੋਲੋਂ ਬਰਾਤ ਵਾਸਤੇ।
ਹਾਂਜੀ, ਸਹਿਤ ਬੇਨਤੀ ਬਾਕ ਅਲਾਏ,
ਜਿਹੜਾ ਬੰਦਾ ਭੇਜਣਾ ਬੜਾ ਸਿਆਣਾ ਭੇਜਾਂਗੇ, ਬੇਨਤੀ ਕਰਕੇ ਮਹਾਰਾਜ ਕੋਲੋਂ ਹਾਥੀ ਮੰਗੇ, ਫਰਕ ਇਹੋ ਹੀ ਹੈ। ਕੱਜ ਕੇ ਆਖੋ, ਸੱਤੇ ਬਲਵੰਡੇ ਜੀ ਵਾਲਾ ਹੀ ਕੰਮ ਹੋ ਗਿਆ। ਉਹ ਕਹਿੰਦੇ ਸੀ ਮਹਾਰਾਜ ਮਾਇਆ ਚਾਹੀਦੀ ਧੀ ਦਾ ਵਿਆਹ ਕਰਨਾ, ਇਹ ਕਹਿ ਦਿੰਦੇ ਮਹਾਰਾਜ ਧੀ ਤੁਹਾਡੀ ਆਪੇ ਵਿਆਹ ਕਰ ਦੋ, ਕਮੀ ਕੋਈ ਨਹੀਂ ਆਉਣੀ ਜੀ। ਬੇਨਤੀ ਕਰਨ ਦਾ ਵੀ ਤਰੀਕਾ ਹੁੰਦਾ ਜੀ। ਹਾਂਜੀ, ਉਹ ਹਾਥੀ ਮੰਗ ਰਹੇ ਜੀ ਬਾਰ ਬਾਰ, ਤੇ ਸੋਚ ਉਹ ਫਿਰ ਕਹਿ ਦਿੱਤਾ ਵਜ਼ੀਰਾਂ ਨੇ ਵੀ ਕੋਈ ਬੰਦਾ ਭੇਜੀਏ ਜਿਹੜਾ ਮਹਾਰਾਜ ਨੂੰ ਬੇਨਤੀ ਕਰੇ ਤੇ ਮਹਾਰਾਜ ਨਾ ਕਰ ਸਕਣ। ਹਾਂਜੀ,
ਸ੍ਰੀਨਗਰ ਤੇ ਸਾਕ ਹਮਾਰੇ,
ਹਾਂਜੀ
ਲਾਗੀ ਪਠੇ ਆਨ ਇਸ ਬਾਰੇ,
ਤੇ ਦੱਸ ਦਈਏ ਵੀ ਮਹਾਰਾਜ ਉਹ ਸ਼੍ਰੀਨਗਰ ਤੋਂ ਲਾਗੀ ਆਉਣ ਵਾਲੇ ਨੇ, ਨਾਲੇ ਉਹਨਾਂ ਨੂੰ ਹਾਥੀ ਵਿਖਾਉਣਾ ਅਸੀਂ। ਹਾਂਜੀ,
ਤੈਨੋ ਹੋ ਦਿਖਾਵਨ ਕੇ ਹਿਤ ਚਾਹੀਏ,
ਤੇ ਛੇਤੀ ਬਰਾਤ ਤੋਂ ਪਹਿਲਾਂ ਹਾਥੀ ਦੇ ਦਿਓ, ਜਿਨ੍ਹਾਂ ਸ਼ਗਨ ਲੈ ਕੇ ਆਉਣਾ ਸੀ ਉਹਨਾਂ ਨੂੰ ਹਾਥੀ ਵਿਖਾਉਣਾ ਪਹਿਲਾਂ। ਹਾਂਜੀ,
ਵਸਤ ਅਜਾਇਬ ਤੁਮ ਢਿੱਗ ਲਈਏ,
ਤੇ ਤੁਹਾਡੇ ਕੋਲ ਅਜੀਬੋ ਗਰੀਬੋ ਵਸਤੂਆਂ, ਸਗੋਂ ਹੋਰ ਵੀ ਨਾਲ ਵਸਤੂਆਂ ਦਿਓ ਸਾਨੂੰ। ਹਾਂਜੀ,
ਕਰੋ ਕਿਰਪਾਹਾ ਜਾਂ ਚੋਂ ਗੱਜ ਦੀਜੈ,
ਹਾਂਜੀ
ਰਾਜਨ ਕੋ ਘਰ ਆਪਣ ਨੀਜੈ,
ਤੇ ਗੱਜ ਕੇ ਆਖੋ ਵਾਹਿਗੁਰੂ। ਪਤਾ ਕੀ ਕਹਿਣ ਲੱਗੇ? ਕਹਿਣ ਲੱਗੇ ਜਿਹੜਾ ਬੰਦਾ ਭੇਜਾਂਗੇ ਨਾ, ਉਹਨੂੰ ਸਿਖਾ ਕੇ ਭੇਜਾਂਗੇ ਵੀ ਉਹ ਮਹਾਰਾਜ ਨੂੰ ਆਖੇ ਵੀ ਰਾਜਾ ਤੁਹਾਡਾ ਆਪਣਾ ਹੀ ਹੈ ਜੀ। ਛਲੀ ਬੰਦਾ ਕਿਵੇਂ ਆਪਣਾ ਹੋਵੇ ਜੀ? ਮਨ ਵਿੱਚ ਤੇ ਛਲ ਕਪਟ ਹੈ, ਤੇ ਕਿਵੇਂ ਆਪਣਾ ਮਹਾਰਾਜ ਮੰਨਣ ਜੀ ਉਹਨੂੰ ਜੀ? ਪਰ ਕਹਿਣ ਲੱਗਾ ਵੀ ਆਪਾਂ ਨਾ ਮਹਾਰਾਜ ਸੱਚੇ ਪਾਤਸ਼ਾਹ ਕੋਲ ਜਿਹੜਾ ਬੰਦਾ ਭੇਜਣਾ ਉਹ ਵਾਰ ਵਾਰ ਆਖੇਗਾ ਮਹਾਰਾਜ ਰਾਜਾ ਤੁਹਾਡਾ ਹੀ ਹੈ, ਰਾਜੇ ਦੇ ਕੰਮ ਤੁਸੀਂ ਸਵਾਰਨੇ ਆ। ਹਾਂਜੀ, ਤੇ ਸੱਦਣਾ ਨੀ ਮਹਾਰਾਜ ਨੂੰ ਵਿਆਹ ਵਿੱਚ ਜੀ, ਏਡੇ ਮੂਰਖ ਬੰਦੇ ਹੈਗੇ ਜੀ। ਹਾਂਜੀ,
ਨਰ ਸਾਕਨ ਤੇ ਤਿਨਹੋਂ ਦਿਖਾਏ ਪੁਨ ਹਾਥੀ ਇਹ ਦੇਹੋ ਪਚਾਏ
ਤੇ ਛੇਤੀ ਛੇਤੀ ਉਹ ਕਿਹੇ ਤਰੀਕੇ ਦੇ ਨਾਲ ਬੰਦਾ ਸਾਡੇ ਕੋਲ ਇੱਥੇ ਹਾਥੀ ਲੈ ਆਵੇ। ਹਾਂਜੀ
ਜਬੈ ਮੋ ਸਾਹਿਬ ਮੰਤਰ ਬਤਾਏ ਭੀਮ ਚੰਦ ਸੁਣ ਕੇ ਹਰ ਖਾਏ
ਭੀਮ ਚੰਦ ਸੁਣ ਕੇ ਬੜਾ ਖੁਸ਼ ਹੋ ਗਿਆ ਕਹਿਣ ਲੱਗਾ ਇਹ ਤੇ ਤਰੀਕਾ ਵਧੀਆ ਨਾਲੇ ਵਿਆਹ ਵਿੱਚ ਕੋਈ ਵਸਤੂ ਮੰਗੋ ਤੇ ਕੋਈ ਛੇਤੀ ਕਿਤੇ ਨਾ ਨਹੀਂ ਕਰਦਾ ਜੀ ਕਿਉਂ ਖੁਸ਼ੀਆਂ ਵਾਲਾ ਸਮਾਂ ਹੁੰਦਾ ਤੇ ਮਹਾਰਾਜ ਨਾ ਨਹੀਂ ਕਰ ਪਾਉਣਗੇ ਤੇ ਇੱਕ ਵਾਰੀ ਹਾਥੀ ਆ ਗਿਆ ਵਾਪਸ ਅਸੀਂ ਦੇਣਾ ਨਹੀਂ ਹਾਥੀ। ਹਾਂਜੀ
ਕਰੀ ਸਰਾਹਨ ਬੁੱਧ ਬਡੇਰੀ
ਹਾਂਜੀ
ਇਸ ਵਿਧ ਹੀ ਆਵਤ ਮਤ ਮੇਰੀ
ਕਹਿਣ ਲੱਗਾ ਸ਼ਾਬਾਸ਼ ਉਹ ਮੰਤਰੀ ਨੂੰ ਕਹਿੰਦਾ ਸ਼ਾਬਾਸ਼ ਤੂੰ ਤੇ ਬੜੀ ਸੋਹਣੀ ਮਤ ਦਿੱਤੀ ਮੈਨੂੰ। ਹਾਂਜੀ
ਏਕ ਬਾਰ ਕੁੰਚਰ ਸੋ ਪਾਵੋ ਬਹੁਰ ਨਾ ਦੇਹੋ ਨਿਕਟ ਹਰ ਖਾਓ
ਇੱਕ ਵਾਰੀ ਹਾਥੀ ਆ ਗਿਆ ਫਿਰ ਮਾਰਾ ਨੂੰ ਹਾਥੀ ਵਿਖਾਉਣਾ ਵੀ ਨਹੀਂ ਅਸੀਂ ਕਹਿਣ ਲੱਗਾ ਕੱਢ ਕੇ ਆਖੋ ਫਿਰ ਨਹੀਂ ਹਾਥੀ ਵਿਖਾਉਣਾ ਇੱਕ ਵਾਰੀ ਹਾਥੀ ਆ ਜਾਵੇ ਸਹੀ ਤੇ ਆਪਾਂ ਦੇ ਮਾਰਾ ਕੋਲੋਂ ਗੁਰੂ ਜੀ ਦਾ ਕਿਰਪਾ ਭਰਿਆ ਹੱਥ ਮੰਗੀਏ ਜੀ ਡੋਲਨ ਤੇ ਰੱਖੋ ਪ੍ਰਭੂ ਡੋਲਨ ਤੇ ਰੱਖੋ ਪ੍ਰਭੂ
ਡੋਲਨ ਤੇ ਰੱਖੋ ਪ੍ਰਭੂ ਡੋਲਨ ਤੇ ਰੱਖੋ ਪ੍ਰਭੂ
ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ
ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ
ਜੇ ਮੰਗਿਆ ਹੱਥ ਤੇ ਸਭ ਕੁਝ ਆ ਗਿਆ ਜੇ ਮੰਗਿਆ ਹਾਥੀ ਤੇ ਨਾ ਹਾਥੀ ਆਇਆ ਨਾ ਹਾਥੀ ਆਇਆ ਜੀ ਫਿਰ ਜੀ ਕੁਝ ਵੀ ਨਹੀਂ ਆਉਣਾ ਜੀ ਇਸ ਕਰਕੇ ਗੁਰੂ ਸਾਹਿਬ ਕੋਲੋਂ ਕੀ ਮੰਗਣਾ ਕਿਰਪਾ ਭਰਿਆ ਹੱਥ ਮੰਗਣਾ ਜੀ ਮਹਾਰਾਜ ਸਾਡੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੋ ਜਦੋਂ ਫਿਰ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕਿੰਨੀ ਕਿਰਪਾ ਹਰ ਨਾਮ ਦਿਓ ਫਿਰ ਵੇਖਿਓ ਕੀ ਖੇਡ ਵਰਤਦੀ ਜੀ ਆਖੋ ਸੱਚੇ ਪਾਤਸ਼ਾਹ ਨੂੰ ਹੱਥ ਜਪੋ
ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ
ਡੋਲਨ ਤੇ ਰੱਖ
ਨਾਨਕ ਦੇ ਕਰ ਹੱਥ
ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਜਪੋ
ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ
ਡੋਲਨ ਤੇ ਰੱਖੋ ਪ੍ਰਭੂ ਡੋਲਨ ਤੇ ਰੱਖੋ ਪ੍ਰਭੂ
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 ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ
ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ
ਕਿਉਂ ਛਲੀਆਂ ਨੇ ਤੇ ਆਪਣੀਆਂ ਗੱਲਾਂ ਕਰੀ ਜਾਣੀਆਂ ਜੀ ਅਸੀਂ ਨਾਲ ਨਾਲ ਆਪਣੀ ਵੀ ਬੇਨਤੀ ਮਹਾਰਾਜ ਅੱਗੇ ਕਰੀ ਜਾਈਏ ਜੀ ਹਾਂਜੀ ਹੁਣ ਸੁਣੋ ਧਿਆਨ ਨਾਲ ਉਹ ਕਹਿਣ ਲੱਗਾ ਇੱਕ ਵਾਰੀ ਹਾਥੀ ਆ ਗਿਆ ਬਾਅਦ ਚੋਂ ਚਿਹਰਾ ਵੀ ਨਹੀਂ ਮਾਰਾ ਨੂੰ ਵਿਖਾਉਣਾ ਉਹਦਾ ਹਾਂਜੀ
ਸਭ ਹੂੰ ਮਸਲਤ ਇਹ ਠਹਿਰਾਈ
ਸਾਰਿਆਂ ਨੇ ਸਲਾਹ ਪੱਕੀ ਕਰ ਲਈ ਵੀ ਬਰਾਤ ਵਾਸਤੇ ਹਾਥੀ ਮੰਗਾਵਾਂਗੇ ਉੱਥੋਂ ਹਾਂਜੀ
ਗੱਜ ਪ੍ਰਾਪਤ ਹਵੈ ਇਮ ਮਨ ਭਾਈ
ਇਸ ਤਰੀਕੇ ਦੇ ਨਾਲ ਹਾਥੀ ਸਾਨੂੰ ਪ੍ਰਾਪਤ ਹੋ ਜਾਏਗਾ ਹਾਂਜੀ
ਤਬ ਵਕੀਲ ਕੋ ਨਿਕਟ ਹਕਾਰਾ
ਫਿਰ ਕੀ ਸੀਗਾ ਜੀ ਉਹ ਵਕੀਲ ਨੂੰ ਨੇੜੇ ਸੱਦਿਆ ਜਿਹਨੇ ਜਾਣਾ ਸੀ ਹਾਂਜੀ
ਸਗਲ ਭੇਦ ਤਿਸ ਪਾਸ ਉਚਾਰਾ
ਉਹਦੇ ਕੋਲ ਸਾਰਾ ਭੇਦ ਦੱਸਿਆ ਵੀ ਇਸ ਤਰੀਕੇ ਨਾਲ ਜਾ ਕੇ ਮਹਾਰਾਜ ਨੂੰ ਗੱਲ ਕਰਨੀ ਹੈ ਤੇ ਮਹਾਰਾਜ ਨੂੰ ਆਖਣਾ ਵੀ ਮਹਾਰਾਜ ਰਾਜਾ ਤੁਹਾਡਾ ਹੀ ਹੈ ਗੱਜ ਕੇ ਆਖੋ ਐਵੇਂ ਝੂਠ ਮਾਰਨਾ ਕੇ ਝੂਠ ਬੋਲਣਾ ਮਹਾਰਾਜ ਨੂੰ ਬਾਰ ਬਾਰ ਕਹਿਣਾ ਵੀ ਮਹਾਰਾਜ ਰਾਜਾ ਤੇ ਤੁਹਾਡਾ ਹੀ ਹੈ ਹਾਂਜੀ ਇਹ ਗੁਰੂ ਸਾਹਿਬ ਨੂੰ ਕਿਹੜਾ ਨਹੀਂ ਪਤਾ ਲੱਗਦਾ ਜੀ ਬੰਦਾ ਜਿੰਨਾ ਮਰਜ਼ੀ ਆਖੀ ਜਾਵੇ ਸਾਧ ਸੰਗਤ ਜੀ ਇੱਥੇ ਸੱਚ ਹੀ ਸੱਚ ਨਿਬੜਨਾ ਜੀ ਹਾਂਜੀ
ਗੁਰ ਢਿੱਗ ਜਾਹੋ ਪ੍ਰਸਾਦੀ ਲਿਆਵੋ
ਜਾ ਗੁਰੂ ਸਾਹਿਬ ਕੋਲ ਜਾ ਭਾਈ ਤੇ ਹਾਥੀ ਲੈ ਕੇ ਆਓ ਉਥੋਂ ਜਾ ਕੇ। ਹਾਂਜੀ
ਆਪਣੀ ਬੁੱਧ ਵਿਸਾਲ ਉਪਜਾਵੋ,
ਹੁਣ ਤੇਰੀ ਬੁੱਧੀ ਵੇਖਾਂਗੇ ਵੀ ਤੂੰ ਗੱਲਬਾਤ ਵਿੱਚ ਕਿੰਨਾ ਕੁ ਸਿਆਣਾ ਹੈਗਾ। ਹਾਂਜੀ
ਬੇਨਤੀ ਸਹਿਤ ਰਚੋ ਚਤੁਰਾਈ,
ਚਤੁਰਾਈ ਕਰਨੀ ਹੈ ਪਰ ਬੇਨਤੀ ਕਰਨੀ ਹੈ, ਵਰਤਣੀ ਚਲਾਕੀ ਹੈ ਤੇ ਕਰਨੀ ਬੇਨਤੀ ਹੈ। ਇਹਦਾ ਮਤਲਬ ਕਈ ਵਾਰੀ ਜਿਹੜੇ ਬੇਨਤੀ ਕਰਦੇ ਬੇਨਤੀ ਨੀ ਚਤੁਰਾਈ ਕਰ ਰਹੇ ਹੁੰਦੇ ਨੇ ਜੀ, ਉਹਦੀ ਹੈ ਚਲਾਕੀਆਂ ਖੇਡਦੇ ਨੇ ਜੀ। ਕਹਿਣ ਲੱਗਾ ਬੇਨਤੀ ਕਰਨੀ ਹੈ ਤੇ ਚਲਾਕੀ ਕਰਨੀ ਹੈ। ਹਾਂਜੀ
ਜਿਸ ਤੇ ਨਿਜ ਕਾਰਜ ਬਣ ਆਈ,
ਇਹੋ ਜੀ ਚਲਾਕੀ ਭਰੀ ਬੇਨਤੀ ਕਰੀ ਵੀ ਗੁਰੂ ਸਾਹਿਬ ਕੋਲੋਂ ਨਾ ਨਾ ਹੋਵੇ ਤੇ ਹਾਥੀ ਦੇ ਦੇਣੋ ਸਾਨੂੰ। ਹਾਂਜੀ
ਕਹੋ ਕੂਰ ਵੱਡ ਕਪਟ ਸਮੇਤਾ,
ਗੱਜ ਕੇ ਆਖੋ ਵਾਹਿਗੁਰੂ, ਜਿੰਨਾ ਮਰਜ਼ੀ ਵੱਡਾ ਝੂਠ ਬੋਲਣਾ ਪਵੇ ਬੋਲਦੀ। ਕਹਿਣ ਲੱਗੇ ਹੈ ਜਿੰਨਾ ਮਰਜ਼ੀ ਵੱਡਾ ਤੈਨੂੰ ਝੂਠ ਬੋਲਣਾ ਪਵੇ ਬੋਲਦੀ, ਸੰਗਤ ਜੀ ਕੰਨਾਂ ਨੂੰ ਹੱਥ ਲੱਗਦੇ, ਇਹ ਗੁਰੂ ਸਾਹਿਬ ਦੇ ਬਾਰੇ ਸ਼ਬਦ ਵਰਤ ਰਿਹਾ ਹੋ ਜੀ। ਉਹਨਾਂ ਨੂੰ ਠੱਗੀ ਮਾਰਨ ਲੱਗਾ ਜੀ ਜਿਹੜੇ ਅਠੱਗ ਨੇ ਜੀ, ਜਿਹੜੇ ਅਛਲ ਹਨ। ਹਾਂਜੀ ਉਹਨਾਂ ਦੇ ਬਾਰੇ ਗੱਲਾਂ ਕਰਨ ਦੇ ਤੇ ਆਮ ਬੰਦੇ ਤੇ ਚੀਜ਼ ਹੀ ਕੋਈ ਨਹੀਂ ਹੋਣਗੇ। ਜਿੰਨਾ ਮਰਜ਼ੀ ਵੱਡਾ ਝੂਠ ਬੋਲਣਾ ਪਵੇ ਬੋਲੀ, ਕੋਈ ਗੱਲ ਨਹੀਂ ਅਸੀਂ ਪਿੱਛੇ ਖਲੋਤੇ ਹਾਂ। ਕਹਿਣ ਲੱਗਾ ਜਿਹੜਾ ਬੰਦਾ ਗਲਤ ਕੰਮ ਕਰਨ ਦੀ ਪ੍ਰੇਰਨਾ ਦੇ ਕੇ ਆਖੇ ਮੈਂ ਪਿੱਛੇ ਖਲੋਤਾ, ਉਹਦੇ ਤੋਂ ਵੱਡਾ ਖਤਰਨਾਕ ਕੋਈ ਨਹੀਂ ਹੈਗਾ ਜੀ। ਹਾਂਜੀ
ਜਿਉਂ ਕਿਉਂ ਆਨੋ ਕਰੀ ਨਿਕੇਤਾ,
ਜਿਵੇਂ ਕਿਵੇਂ ਹਾਥੀ ਘਰ ਵਿੱਚ ਲੈ ਕੇ ਆ ਸਾਡੇ। ਹਾਂਜੀ
ਜੇਕਰ ਇਹ ਕਾਰਜ ਕਰ ਲਿਆਵੇਂ,
ਜੇਕਰ ਤੂੰ ਇਹ ਕੰਮ ਕਰਕੇ ਲੈ ਆਇਆ ਮੇਰੇ ਕੋਲ, ਹਾਂਜੀ
ਬਹੁ ਬਖਸ਼ੀਸ਼ ਮੋਹੇ ਤੇ ਪਾਵੇਂ,
ਤੇ ਮੈਂ ਤੈਨੂੰ ਬੜੀਆਂ ਬਖਸ਼ਿਸ਼ਾਂ ਦੇਵਾਂਗਾ। ਤੇ ਸਾਧ ਸੰਗਤ ਨਾਲ ਦੀ ਨਾਲ ਚੇਤਾ ਰੱਖਿਓ ਆਪਣੇ ਜੀਵਨ ਵਿੱਚ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣ ਦਾ ਯਤਨ ਕਰਿਆ ਕਰੋ। ਸੰਸਾਰੀ ਬੰਦਿਆਂ ਜਾਂ ਸੰਸਾਰੀ ਰਾਜਿਆਂ ਦੀ ਨਹੀਂ ਗੱਜ ਕੇ ਆਖੋ, ਗੁਰੂ ਦੀਆਂ ਬਖਸ਼ਿਸ਼ਾਂ 'ਚ ਤੇ ਖੁਸ਼ੀਆਂ 'ਚ ਤੇ ਆਹ ਵੇਖਿਓ ਹੁਣ ਇਹਨੂੰ ਕੀ ਪ੍ਰਾਪਤ ਹੁੰਦਾ। ਹਾਂਜੀ
ਜਾਨੀ ਜਾਏ ਸੁਮਤ ਜਿਮ ਤੇਰੀ,
ਹੁਣੇ ਪਤਾ ਲੱਗ ਜਾਣਾ ਤੂੰ ਕਿੱਡਾ ਕੁ ਸਿਆਣਾ। ਕਹਿਣ ਲੱਗਾ ਹਾਂਜੀ
ਸਕਲ ਪ੍ਰਕਾਰ ਖੁਸ਼ੀ ਹੋਏ ਮੇਰੀ,
ਮੈਂ ਤੇਰੇ ਤੇ ਹਰ ਪ੍ਰਕਾਰ ਨਾਲ ਖੁਸ਼ ਹੋ ਜਾਵਾਂਗਾ। ਤੂੰ ਜਿੰਨਾ ਮਰਜ਼ੀ ਵੱਡਾ ਝੂਠ ਬੋਲਣਾ ਪਵੇ ਬੋਲ ਦਈ ਤੇ ਮਹਾਰਾਜ ਕੋਲੋਂ ਹਾਥੀ ਲੈ ਕੇ ਆ। ਹਾਂਜੀ
ਜਿਮ ਦੇਖੈ ਗੁਰ ਕੋ ਰੁੱਖ ਮਹਾ,
ਹਾਂਜੀ
ਹੋਏ ਅਨੁਸਾਰੀ ਬੋਲੋ ਤਹਾਂ,
ਜਿਵੇਂ ਮਹਾਰਾਜ ਦਾ ਰੁੱਖ ਵੇਖੇ ਉਵੇਂ ਹੀ ਮਹਾਰਾਜ ਨਾਲ ਬਚਨ ਕਰ ਲਈ ਤੂੰ, ਉੱਥੇ ਉਹਨਾਂ ਦੇ ਅਨੁਸਾਰੀ ਬਣ ਬਣ ਕੇ ਵਿਖਾਈ। ਹਾਂਜੀ
ਇਤਿਆਦਕ ਬਣਾਏ ਬਹੁਬਾਤੀ,
ਇਸ ਤਰੀਕੇ ਨਾਲ ਬੜੀਆਂ ਗੱਲਾਂ ਬਣਾਈਆਂ ਜੀ ਉਹਨੇ। ਹਾਂਜੀ
ਸਿਖਰਾਵਤ ਰਚਵੇ ਹਿਤ ਘਾਤੀ,
ਤੇ ਛਲ ਕਰਨ ਵਾਸਤੇ ਉਹਨੂੰ ਗੱਲਾਂ ਸਿਖਾ ਰਿਹਾ ਉਹ। ਹਾਂਜੀ
ਮਹਿਮਾ ਲਖ ਹੈ ਨਾ ਇਹ ਜਗ ਸਵਾਮੀ,
ਗੱਜ ਕੇ ਆਖੋ ਭਾਈ ਸੰਤੋਖ ਸਿੰਘ ਜੀ ਲਿਖਦੇ ਸਾਧ ਸੰਗਤ, ਭੀਮ ਚੰਦ ਗੁਰੂ ਜੀ ਦੀ ਮਹਿਮਾ ਨਹੀਂ ਜਾਣਦਾ ਵੀ ਮਹਾਰਾਜ ਜਗਤ ਦੇ ਸਵਾਮੀ ਨੇ ਜੀ, ਮਹਾਰਾਜ ਜਗਤ ਦੇ ਮਾਲਕ ਹਨ, ਗੁਰੂ ਦੀ ਮਹਿਮਾ ਨਹੀਂ ਜਾਣਦਾ ਉਹ। ਹਾਂਜੀ
ਸਕਲ ਘਟਨ ਕੋ ਅੰਤਰ ਜਾਮੀ,
ਇਹ ਨਹੀਂ ਪਤਾ ਜਿੰਨਾ ਅੱਗੇ ਛਲ ਕਰਨਾ ਝੂਠ ਬੋਲਣਾ, ਬੰਦਾ ਸਾਹਮਣੇ ਖਲੋ ਜੇ ਤੇ ਸਾਰਾ ਉਹਦਾ ਬਾਇਓਡਾਟਾ ਮਹਾਰਾਜ ਦੇ ਸਾਹਮਣੇ ਆ ਜਾਂਦਾ ਜੀ। ਇਹ ਸਾਧ ਸੰਗਤ ਜੀ ਇੱਕ ਵੈਸੇ ਨਿਗਾਹ, ਇੱਕ ਹੁੰਦਾ ਐਕਸਰਾ, ਪਰ ਉਹਦੇ ਤੋਂ ਪਹਿਲਾਂ ਇੱਕ ਕੈਮਰਾ ਹੁੰਦਾ। ਕੈਮਰੇ ਦਾ ਪਤਾ ਕੀ ਸੁਭਾਅ, ਕੈਮਰਾ ਸਾਡੀ ਪੱਗ ਦੀ ਫੋਟੋ ਖਿੱਚੂ, ਸਾਡੇ ਮੁੱਖ ਦੀ ਫੋਟੋ ਖਿੱਚੇਗਾ, ਕੈਮਰਾ ਬਾਹਰ ਦੀ ਫੋਟੋ ਖਿੱਚਦਾ। ਕੈਮਰੇ ਤੋਂ ਅੱਗੇ ਇੱਕ ਚੀਜ਼ ਹੈਗੀ ਹੈ, ਉਹ ਹੈ ਐਕਸਰਾ। ਐਕਸਰਾ ਬਾਹਰ ਦੀ ਫੋਟੋ ਨਹੀਂ ਖਿੱਚਦਾ, ਐਕਸਰਾ ਵੇਖਦਾ ਵੀ ਆਹ ਚਮੜੀ ਦੇ ਥੱਲੇ ਕੀ ਪ੍ਰੋਬਲਮ ਹੈਗੀ ਹੈ ਜੀ। ਹੁਣ ਤੇ ਐਕਸਰੇ ਤੋਂ ਵੀ ਕੰਮ ਅੱਗੇ ਆ ਗਿਆ, MRI ਆ ਗਈ ਹੈ ਜੀ। ਹਾਂਜੀ ਉਹ ਬਰੀਕ ਤੋਂ ਬਰੀਕ ਨਾੜੀਆਂ ਦਾ ਵੀ ਪਤਾ ਕਰ ਦਿੰਦੀ ਜੀ। ਗੁਰੂ ਦੀ ਦ੍ਰਿਸ਼ਟੀ ਤੇ MRI ਤੋਂ ਵੀ ਅੱਗੇ ਚੇਗਾ ਚੁੱਕੇ ਆਖੋ ਵਾਹਿਗੁਰੂ ਹੈ। ਮਹਾਰਾਜ ਜੀ ਦੀ ਦ੍ਰਿਸ਼ਟੀ ਤੇ ਸਭ ਤੋਂ ਅੱਗੇ ਬੰਦਾ ਖਲੋ ਜਾਏ ਸਹੀ ਸਾਹਮਣੇ, ਉਹਦੇ ਅੰਦਰ ਦਾ ਸਾਰਾ ਬਾਇਓਡਾਟਾ ਮਹਾਰਾਜ ਨੂੰ ਪਤਾ ਲੱਗ ਜਾਂਦਾ ਜੀ। ਅੱਛਾ ਖਲੋਣ ਦੀ ਗੱਲ ਵੀ ਛੱਡੋ, ਕੋਈ ਕਿਤੇ ਵੀ ਬੈਠਾ ਹੋਵੇ ਜੋ ਸੋਚ ਰਿਹਾ ਸੱਚੇ ਪਾਤਸ਼ਾਹ ਨੂੰ ਪਤਾ ਲੱਗ ਰਿਹਾ, महाराज आनंदपुर साहब विच बैठे भीम चंद जो ओनू गल्लां सुना रहे महाराज आनंदपुर साहब विच बैठे ही ओह गल्लां सुन रहे ने जी। ओ जी भीम चंद जिहड़ियां वकील नूं गल्लां सिखा रहा ना महाराज अपने आसन ते बैठे गल्लां सुन रहे जी। हां जी भाई संतोख सिंह जी लिखदे कहन लगे ओनूं की पता महाराज सच्चे पातशाह जगत दे स्वामी ने महाराज अंतरजामी ने महाराज सारियां गल्लां जानण वाले हन। हांजी
अत मत के रतनाकर पूरे
इहदी ते बुद्धि छोटी जी है। भाई संतोख सिंह जी लिखदे गुरु गोबिंद सिंह साहब ते पूरी बुद्धि ते पूरे समुंदर ने कहन लगे भाव जिवें समुंदर च पानी किन्ना मापिया नहीं जांदा महाराज की बुद्धि भी नहीं मापी जा सकती। बंदे की मत जिथे खत्म होंदी गुरु की उथों शुरू होंदी है जी। हां जी
बड़ गंभीर रचित जिन रूरे
है महाराज बड़े वड्डे गंभीर बहुत वड्डे गंभीर पर जदों चरित्र करन ते आउण फिर पूरे ही कर दे सच्चे पातशाह। हां जी
रंचक भर चातुरता पाए
कोई रंचक भर छोटी जी चतुरता चलाकी जे गुरु साहब ना करना चाहे
छल्यो चाहे तिन लख अलपाए
राई ना चतुर पुज पाई है चतुराइयां दे नाल गुरु नहीं चरेचदा जी। बंदे दा बड़ा सुभाव हुंदा जी है भी महाराज भीम चंद चलाकियां दे फुरने महाराज नाल बना रहा सतसंग जी रे जन मन माधो स्यों लाइया चतुराई ना चतुर पुज पाई है चतुराइयां दे नाल गुरु नहीं चरेचदा जी। बंदे दा बड़ा सुभाव हुंदा जी है भी महाराज नूं रिझा लिए जी पर गुरु साहब चतुराइयां ना रीत दे नहीं हैगे जी। किरे ना रीत दे प्यार नाल रीत दे श्रद्धा रखिया करो गुरु साहब ते जो मंगो मिली जाएगा जी जो मंगो मिली जाएगा। सौदाबाजी जां इहो जे काम गुरु घर विच नहीं चलते जी। महाराज सच्चे पातशाह करन किरपा दया करन गुरु साहब दे कोलों गुरु दी किरपा भरिया हथ मंगया करो ਉਹ ਹੱਥ ਮਿਲੇਗਾ ਤੇ ਸਭ ਕੁਝ ਪ੍ਰਾਪਤ ਹੋ ਜਾਏਗਾ ਤੇ ਜੇ ਹਾਥੀ ਤੱਕ ਹੀ ਸੋਈ ਟਿਕੀ ਰਹੀ ਤੇ ਹਾਥੀ ਨਹੀਂ ਜੇ ਮਿਲਣਾ ਜੀ। ਅੱਜ ਕੇ ਆਖੋ ਚਤੁਰਾਈ ਵਾਲਾ ਜੀ ਉਹ ਤਾਂ ਮਹਾਰਾਜ ਕੋਲ ਅਰਦਾਸ ਕਰਕੇ ਹਾਥੀ ਮੰਗ ਲਓ ਮਿਲ ਜਾਏਗਾ ਜੀ ਕੋਈ ਗੱਲ ਵੀ ਨਹੀਂ ਹੈਗੀ ਜੀ ਹੈ। ਪਾਠ ਕਰਕੇ ਜੇ ਘੋੜਾ ਮਹਾਰਾਜ ਭਾਈ ਗੋਪਾਲਾ ਜੀ ਨੂੰ ਦੇ ਸਕਦੇ ਉਹਨਾਂ ਦੇ ਮਨ ਦਾ ਫੁਰਨਾ ਬਣਿਆ ਤੇ ਹਾਥੀ ਨਹੀਂ ਦੇ ਸਕਦੇ ਜੀ। ਪਰ ਗੱਲ ਕੀ ਚਲਾਕੀ ਦੀ ਗੱਲ ਆ ਗਈ ਜੀ। ਸੋ ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਪਿਆਰ ਨਾਲ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੱਜ ਕੇ ਜਪੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੱਚੇ ਪਾਤਸ਼ਾਹ ਮਿਹਰ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਹੁਣ ਉਹ ਕੱਲ੍ਹ ਨੂੰ ਫਿਰ ਵਕੀਲ ਮਹਾਰਾਜ ਕੋਲ ਪਹੁੰਚੇਗਾ, ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।